गुरु नानक पाद पंकज पाद पंकज बंदन सिमरायं गद दुख निकंदन अमरदास गुरु हृदय त्यावं जी हृदय श्री गुरु रामदास गुण गाओ गुरु अर्जन विघ्नन के आसक विघ्नन के हरे गोविंद शुभ मत पर श्री हर कर जोरी नमो कर जो श्री हर कृष्ण मनाओ बहो तेग बहादुर परम कृपाला वाहिगुरु परम कृपा श्री गुरु गोविंद सिंह विशाल तारा तारा पार पुने पुन शीसा जी पुने पुन शीसा बंद बार बार जगदीश जिसमें अमृत ज्ञान है माणक भगत वैराग गुरु ग्रंथ साहिब उदद बंदों करे अनुराग जजन भजन मम खालसा खालसा पूज बिजोग दास गोबिंद फतेह खालसा दर्श परस मिटे सोग आत्म रस जो जान ही सो है खालस देव प्रभ में मोह में तास में रंचक नाहिन पे मूक उचर है शास्त्र खट पिंग गिरन चढ़ जाय आंध लख बदरो सुने जो काल कृपा कराय कहां बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम श्री वाहे गुरु साहिब जियो सवैया जे तुरकान बिखै सरदार कहो तिन नाम सुनो समदाई नाहर खां पट गैरत खां पुन खान पुलाद ने बेग उठाई जे तुरकान बिखै सरदार कहो तिन नाम सुनो समदाई नाहर खां पट गैरत खां पुन खान पुलाद ने बेग उठाई
वाहिगुरु जी का खालसा वाहिगुरु जी की फतेह गुरु की साजी नवाजी होई गुरु खालसा साध संगत जी अपनिया मन बिरतियां फिर एकागर करिए गुरु पातशाह दे चरणा नाल सुरती जोड़िए ते अपनी सुरती नूं श्री चमकौर साहब लै चलीए जिथे 10 लाख का घेरा पै गया कलगियां वाले पातशाह नूं दिल्ली तो ताज़ा दम फौज आ गई जिहड़ी पिछे फौज आ रही सी पहाड़ियां ते तुरकां दी उह वक्खरी सी आनंदपुर साहब नूं घेरा पाण वाली फौज उह तां महाराज उस नूं तां घेरे नूं चीर के आ गए ते चमकौर पिंड विच आ उतारा कीता किस प्रकार गढ़ी ते सतगुरु जी ने कब्जा किया ये कथा आपां रात सरवण कर चुके हैं हुण दुश्मन दलां ने किस तरह घेरा पाया किहड़े किहड़े जरनैल आए ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਵਈਆ ਜੇ ਤੁਰਕਾਂ ਬਿਖੈ ਸਰਦਾਰ ਕਹੋ, ਤਿੰਨ ਨਾਮ ਸੁਣੋ ਸਮਦਾਈ।
ਜਿਹੜੇ ਤੁਰਕਾਂ ਦੀ ਫੌਜ ਵਿੱਚ ਜੇ ਤੁਰਕਾਂ ਬਿਖੇ ਸਰਦਾਰ, ਜਿਹੜੇ ਤੁਰਕਾਂ ਵਿੱਚ ਵੱਡੇ ਸਰਦਾਰ ਨੇ, ਕਹੋ ਤਿੰਨ ਨਾਮ, ਮੈਂ ਉਹਨਾਂ ਦੇ ਨਾਮ ਕਹਿੰਦਾ ਹਾਂ, ਸੁਣੋ ਸਮਦਾਈ, ਸਾਰੇ ਨਾਮ ਸੁਣੋ ਖਾਲਸਾ ਜੀ।
ਨਾਹਰ ਖਾਂ ਪਟ ਗੈਰਤ ਖਾਂ ਪੁੰਨ,
ਉਹਨਾਂ ਵਿੱਚੋਂ ਵੱਡੇ ਹਨ ਨਾਹਰ ਖਾਨ ਤੇ ਗੈਰਤ ਖਾਨ।
ਖਾਨ ਫੁਲਾਦ ਨੇ ਬੇਗ ਉਠਾਈ,
ਔਰ ਫੁਲਾਦ ਖਾਂ ਆਪਣੇ ਘੋੜੇ ਦੀਆਂ ਬਾਗਾਂ ਉਠਾ ਕੇ ਆਇਆ ਹੈ।
ਖਾਂ ਇਸਮਾਇਲ ਖਾਨ ਬਹਾਦਰ,
ਇਸਮਾਇਲ ਖਾਨ ਤੇ ਬਹਾਦਰ ਖਾਨ।
ਖਾਂ ਅਸਮਾਨ ਅਯੋ ਢਿੱਗ ਧਾਈ,
ਆਸਮਾਨ ਖਾਨ ਨਾਲ ਆਇਆ ਹੈ ਚੜ ਕੇ।
ਖਾਂ ਸੁਲਤਾਨ ਜਹਾਨ ਖਾਂ ਬੀਰ,
ਸੋ ਖਸਾਸ ਸਿੰਘ ਜੀ ਸੁਲਤਾਨ ਖਾਨ ਤੇ ਜਹਾਨ ਖਾਨ।
ਬੀਰ ਪਠਾਨਨ ਭੀਰ ਗਣੀ ਕਿਮ ਜਾਈ,
ਪਠਾਨਨ ਭੀਰ ਗਣੀ ਕਿਮ ਜਾਈ, ਪਠਾਣਾ ਦੀ ਭੀੜ ਕੌਣ ਗਿਣ ਸਕਦਾ, ਕਿੰਨੇ ਕੁ ਪਠਾਣ ਆਏ ਨੇ ਚੜ ਕੇ।
ਮੀਆਂ ਖਾਨ ਭੇਰੂ ਖਾਨ ਸੈਦ ਖਾਨ ਨੂਰੇ ਖਾਨ,
ਮੀਆਂ ਖਾਨ ਭੂਰੇ ਖਾਨ ਸੈਦ ਖਾਨ ਨੂਰੇ ਖਾਨ, ਇਹ ਉਹਨਾਂ ਖਾਨਾਂ ਦੇ ਨਾਮ ਨੇ ਜਿਹੜੇ ਦਿੱਲੀ ਤੋਂ ਚੜ ਕੇ ਆਏ ਨੇ।
ਫੂਲ ਖਾਨ ਗੁਲ ਖਾਨ ਹਸਾਨ ਖਾਨ ਧਾਇਓ ਹੈ,
ਫੂਲ ਖਾਨ ਗੁਲ ਖਾਨ ਤੇ ਹੁਸੈਨ ਖਾਨ ਵਰਗੇ ਆਏ ਨੇ।
ਬਲੀ ਬੇਗ ਮੁਗਲ ਕਮਾਨ ਗਹਿ ਬੇਗ ਜਿੱਤ,
ਸਾਧ ਸੰਗਤ ਜੀ ਬਲੀ ਬੇਗ ਤੀਰ ਕਮਾਨ ਹੱਥ ਵਿੱਚ ਫੜ ਕੇ ਬੜੇ ਬੇਗ ਦੇ ਨਾਲ ਆਇਆ ਹੈ।
ਅਪਰ ਖਲੀਲ ਖਲੀਲ ਖਾਨ ਦਲ ਉਮਡਾਇਓ ਹੈ,
ਅਤੇ ਖਲੀਲ ਖਾਨ ਦਲ ਲੈ ਕੇ ਆਇਆ ਹੈ।
ਮਿਰਜ਼ਾ ਹਜਾਤਬ ਸੈਨਾਸੋ ਦਰੋ ਧਰਮ ਬੇਗ,
ਮਿਰਜ਼ਾ ਹਯਾਤ ਬੇਗ ਸੈਨਾਸੋ ਧਰਮ ਬੇਗ, ਸੋ ਮਿਰਜ਼ਾ ਹਯਾਤ ਬੇਗ ਤੇ ਸੈਨਾ ਸਮੇਤ ਧਰਮ ਬੇਗ ਆਏ ਹਨ।
ਸੈਯਦ ਮਹਿਮੂਦ ਅਲੀ ਜੋ ਸਤਾਬ ਆਇਓ ਹੈ,
ਤੇ ਸੈਯਦ ਮਹਿਮੂਦ ਅਲੀ ਆਪਣੀ ਫੌਜ ਲੈ ਕੇ ਆਇਆ ਹੈ।
ਮੀਰ ਬੇਗ ਜਾਫਰ ਇਮਾਨ ਹਾਨ ਕਾਫਰ ਭੇ,
ਸਾਧ ਸੰਗਤ ਜੀ ਮੀਰ ਬੇਗ ਤੇ ਜਾਫਰ ਬੇਗ ਇਸ ਤਰ੍ਹਾਂ ਦੇ ਜਰਨੈਲ ਆਪਣਾ ਆਪਣਾ ਇਮਾਨ ਗਵਾ ਕੇ ਆਏ ਨੇ।
ਕਸਮ ਕੁਰਾਨ ਕੀ ਕੁਫਰ ਕਹਿਵਾਏ,
ਇਮਾਨ ਕਿਉਂ ਗਵਾਇਆ ਕਿ ਇਹਨਾਂ ਨੇ ਕਸਮ ਕੁਰਾਨ ਦੀ ਖਾਧੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹੜੇ ਅਨੰਦਪੁਰ ਦਾ ਕਿਲ੍ਹਾ ਛੱਡ ਦੇਣਗੇ, ਅਸੀਂ ਰਾਹ ਨਹੀਂ ਰੋਕਾਂਗੇ, ਉਹ ਸਾਰੀਆਂ ਕਸਮਾਂ ਭੁਲਾ ਕੇ ਆਪਣਾ ਦੀਨ ਇਮਾਨ ਗਵਾ ਕੇ ਆਏ ਨੇ।
ਕਿਉਂ ਰੰਗ ਕਾਲੇ ਹੈ ਕੁਰੂਪ ਹੀ ਸੁਧਾਰੇ ਸਾਰੇ,
ਕਹਿੰਦੇ ਕਈਆਂ ਦੇ ਰੰਗ ਕਾਲੇ ਸ਼ਾਹ ਹਨ, ਅਫਰੀਕਾ ਦੇ ਰਹਿਣ ਵਾਲੇ ਕਾਲੇ ਹਨ, ਕੁਰੂਪ ਹੀ ਸੁਧਾਰੇ ਸਾਰੇ, ਬੜੇ ਕੁਰੂਪ ਹਨ, ਲਾਲ ਲਾਲ ਅੱਖਾਂ ਨੇ, ਕਾਲਾ ਕਾਲਾ ਰੰਗ ਹੈ, ਮੋਟੇ ਮੋਟੇ ਬੁੱਲ ਨੇ, ਉਖਲੀਆਂ ਨਾਸਾਂ ਜਿਨ੍ਹਾਂ ਮੋਏ ਜਾਪਣ ਆਲੇ, ਚੰਡੀ ਦੀ ਵਾਰ ਚ ਆਉਂਦਾ ਨਾ ਉਖਲੀਆਂ ਨਾਸਾਂ, ਨਾਸਾ ਇਉਂ ਜਿਵੇਂ ਉਖਲੀਆਂ ਹੁੰਦੀਆਂ ਚਾਵਲ ਛੱਡਣ ਵਾਲੀਆਂ ਵੱਡੀਆਂ ਵੱਡੀਆਂ। ਹਾਂਜੀ,
ਕਈ ਰੰਗ ਭੂਰੇ ਜੰਗ ਸੂਰੇ ਜਗ ਜਾਨੀ ਹੈ,
ਕਈ ਲਿਬਨਾਨ ਦੇ ਭੂਰੇ ਰੰਗ ਦੇ ਨੇ, ਬੜੇ ਜੰਗੀ ਨੇ, ਬੜੇ ਸੂਰਮੇ ਨੇ, ਜੰਗ ਦੇ ਸ਼ਾਹ ਸਵਾਰ ਨੇ ਉਹ।
ਪਸਤੋ ਬਕਨ ਹਾਰੇ ਉਜਬਕ ਭਾਰੇ ਭਾਰੇ,
ਕਹਿੰਦੇ ਪਸਤੋ ਬਕਨ ਹਾਰੇ, ਪਸਤੋ ਬੋਲਣ ਵਾਲੇ ਤੇ ਬੜੇ ਬੜੇ ਲੰਮੇ ਸੱਤ ਸੱਤ ਫੁੱਟੇ ਪਠਾਨ ਤੇ ਉਜ ਉਬੇਜ ਬਈ ਹਨ।
ਕਾਬਲੀ ਕੰਧਾਰੀ ਦਉ ਜਈ ਕੋ ਬਖਾਨੀ,
ਕਈ ਕਾਬਲ ਦੇ ਕਾਬਲੀ ਨੇ, ਕਈ ਕੰਧਾਰ ਦੇ ਕੰਧਾਰੀ ਨੇ, ਕਈ ਦਉ ਜਈ ਨਿਸ ਨਸਲ ਦੇ ਨੇ।
ਹਬ ਸੀ ਪਸੋਰੀ ਕਿਉਂ ਬਾਲਖ ਬੁਖਾਰੀ ਹੋਤੇ,
ਕਹਿੰਦੇ ਕਈ ਹਬ ਸੀ ਨੇ, ਕਈ ਬਲਖ ਬੁਖਾਰੇ ਦੇ ਨੇ। ਕਈ ਰੂਸ ਦੇ ਰੂਸੀ ਨੇ, ਕਈ ਰੂਮ ਦੇ ਰੂਮੀ ਨੇ, ਕਈ ਗਜਨੀ ਦੇ ਰਹਿਣ ਵਾਲੇ ਨੇ। ਕਈ ਢੱਠੇ ਦੇਸ਼ ਦੇ ਨੇ, ਕਈ ਭੱਖਰ ਦੇ ਨੇ, ਕਈ ਸੱਖਰ ਦੇ ਨੇ, ਇਹ ਇਲਾਕਿਆਂ ਦੇ ਨਾਮ ਨੇ, ਜਿਵੇਂ ਮਾਝਾ ਮਾਲਵਾ ਤੇ ਦੁਆਬਾ, ਇਹ ਹੁਣ ਦੇ ਪੰਜਾਬ ਚ ਨੇ, ਪਰਲਾ ਪੰਜਾਬ ਹੈ, ਢੱਠਾ ਦੇਸ਼, ਲੰਮਾ ਦੇਸ਼, ਨੱਕਾ ਦੇਸ਼, ਭੱਖਰ ਸੱਖਰ, ਇਹ ਸਿੰਧ ਵਾਲੇ ਪਾਸੇ ਪਾਕਿਸਤਾਨੀ ਇਲਾਕੇ ਨੇ। ਵੱਖਰੇ ਵੱਖਰੇ ਇਲਾਕਿਆਂ ਦੇ ਜਵਾਨ ਬੜੇ ਬੜੇ ਯੋਧੇ ਆਏ ਨੇ ਜੰਗ ਕਰਨ ਕਲਗੀਆਂ ਵਾਲੇ ਨਾਲ।
ਕਸ਼ਮੀਰੀ ਜਿਨ ਬੋਲ ਨਾ ਪਛਾਣੀ।
ਕਈ ਕਸ਼ਮੀਰ ਦੇ ਕਸ਼ਮੀਰੀਏ ਨੇ, ਇਹਨਾਂ ਵੱਖਰੇ ਵੱਖਰੇ ਲੋਕਾਂ ਦੀ ਬੋਲੀ ਨਹੀਂ ਪਤਾ ਲੱਗਦੀ ਕਿਹੜੀ ਕਿਹੜੀ ਬੋਲੀ। ਕੋਈ ਪਸ਼ਤੋ ਬੋਲਦਾ, ਕੋਈ ਇਰਾਨੀ ਬੋਲਦਾ, ਕੋਈ ਅਰਬੀ ਬੋਲਦਾ, ਕੋਈ ਅਫਰੀਕਾ ਦੀ ਬੋਲੀ ਬੋਲਦਾ, ਕੋਈ ਰੂਸ ਦੀ ਬੋਲਦਾ, ਕੋਈ ਰੋਮ ਦੀ ਬੋਲਦਾ। ਹਾਂਜੀ,
ਹਾਈ 10 ਲੱਖ ਜਬ ਪਿੱਛੇ ਕੀ ਜੋ ਸੈਨਾ ਸਭ,
ਜਦੋਂ 10 ਲੱਖ ਪਿੱਛੋਂ ਫੌਜ ਚੜ ਕੇ ਆਈ ਹੈ ਦਿੱਲੀ ਤੋਂ।
ਸੁਣੀ ਸੁਧ ਖਵਾਜ ਮਰਦੂਦ ਆਦਿ ਧਾਏ ਹੈ।
ਇੱਧਰ ਜਿਹੜੇ ਪਿੱਛੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ ਸੀ ਨਾ, ਖਵਾਜਾ ਮਹਿਮੂਦ ਅਲੀ ਅਤੇ ਵਜ਼ੀਰ ਖਾਨ ਸੂਬਾ ਸਰਹੰਦ, ਜ਼ਬਰਦਸਤ ਖਾਨ ਸੂਬਾ ਲਾਹੌਰ, ਇਹਨਾਂ ਨੂੰ ਪਤਾ ਲੱਗਾ ਵੀ ਦਿੱਲੀ ਤੋਂ 10 ਲੱਖ ਫੌਜ ਸਾਡੇ ਵਾਸਤੇ ਹੋਰ ਆ ਗਈ ਹੈ। ਹਾਂਜੀ,
ਗੁਰੂ ਚਮਕੌਰ ਠੌਰ ਕਾਇਮੀ ਕਰੀ ਹੈ ਦੌਰ।
ਰੋਪੜ ਦੇ ਲਾਗੇ ਖਵਾਜੇ ਮਹਿਮੂਦ ਨੂੰ CID ਮਿਲੀ ਹੈ, ਖਬਰ ਮਿਲੀ ਹੈ ਕਿ ਚਮਕੌਰ ਦੀ ਗੜੀ ਚ 10ਵੇਂ ਪਾਤਸ਼ਾਹ ਮੋਰਚਾ ਬੰਦੀ ਕਰ ਬੈਠੇ ਨੇ।
ਆਈ ਚਮੂ ਔਰ ਤੈਨੂੰ ਫੇਰ ਘੇਰ ਪਾਏ ਹੈ,
ਔਰ ਵੱਡੀ ਭਾਰੀ ਫੌਜ ਉਧਰੋਂ ਵੀ ਆ ਗਈ ਤੇ ਖਵਾਜਾ ਮਹਿਮੂਦ ਅਲੀ ਨੇ ਵੀ ਚਮਕੌਰ ਨੂੰ ਮੂੰਹ ਕਰ ਲਿਆ ਆਪਣੀਆਂ ਸਾਰੀਆਂ ਫੌਜਾਂ ਦਾ।
ਜੂਜੇ ਨਾ ਪਛਾਰੀ ਜੰਗ ਹੈ ਤੋ ਅਗਾਰੀ ਅਬ।
ਹੁਣ ਖਵਾਜਾ ਮਹਿਮੂਦ, ਵਜ਼ੀਰ ਖਾਂ, ਜ਼ਬਰਦਸਤ ਖਾਂ ਨੂੰ ਜਾਗ ਆਈ ਵੀ ਗੁਰੂ ਤੇ ਜਿਉਂਦਾ। ਅਸੀਂ ਤੇ ਸਮਝੇ ਸੀ ਵੀ ਸ਼ਾਹੀ ਟਿੱਬੀ ਤੇ ਲੜ ਕੇ ਜੋ ਮਰਿਆ ਉਹ ਗੁਰੂ ਗੋਬਿੰਦ ਸਿੰਘ ਸੀ, ਪਰ ਇਹ ਗੁਰੂ ਗੋਬਿੰਦ ਸਿੰਘ ਤਾਂ ਨਿਕਲ ਗਿਆ ਹੈ, ਉਹ ਤਾਂ ਚਮਕੌਰ 'ਚ ਬੈਠਾ ਹੈ।
ਸੁਣ ਕੇ ਸਮੂਹੂ ਦੈ ਭਜਾਏ ਹੈ,
ਕਹਿੰਦੇ ਸੁਣ ਕੇ ਉਸੇ ਵੇਲੇ ਘੋੜਿਆਂ ਨੂੰ ਤੇਜ ਕੀਤਾ ਹੈ, ਅੱਡੀਆਂ ਲਾਈਆਂ ਨੇ ਖਵਾਜੇ ਮਹਿਮੂਦ, ਪਾਈ ਧਾਰ ਦੇ ਰਾਜਿਆਂ, ਨਾਰਖਾਂ ਵਗੈਰਾ ਸਾਰੀਆਂ ਫੌਜਾਂ ਚਮਕੌਰ ਸਾਹਿਬ ਆ ਗਈਆਂ।
ਜੂਥਪ ਵਜੀਦ ਖਾਂ ਸਰਹੰਦ ਕੋ ਬੁਲੰਦ ਸੂਬਾ,
ਇਹਨਾਂ ਵਿੱਚੋਂ ਵੱਡੇ ਯੋਧੇ ਹਨ ਸੂਬੇਦਾਰ ਸਰਹੰਦ ਵਜ਼ੀਰ ਖਾਨ ਤੇ ਸੂਬੇਦਾਰ ਜ਼ਬਰਦਸਤ ਖਾਂ ਲਾਹੌਰ ਦਾ ਸੂਬੇਦਾਰ।
ਲੈ ਕੇ ਸੰਗ ਬਾਹਨੀ ਉਮੜ ਕਰ ਆਏ ਹੈ,
ਵਜ਼ੀਰ ਖਾਨ ਆਪਣੀ ਫੌਜ ਨੂੰ ਲੈ ਕੇ ਬੜੇ ਤੇਜ਼ੀ ਨਾਲ ਬੜੀ ਫੁਰਤੀ ਨਾਲ ਆ ਗਏ ਚਮਕੌਰ ਸਾਹਿਬ।
ਸੂਬਾ ਲਾਭਪੁਰ ਕੋ ਦਸਤ ਜੇਰ ਨਾਮ ਜਿਸ,
ਲਾਹੌਰ ਦਾ ਸੂਬੇਦਾਰ ਜਿਹਨੂੰ ਜੇਰ ਦਸਤ ਕਹਿੰਦੇ ਹਨ।
ਸੁਣੀ ਸੁਧ ਸਾਰੀ ਦਲ ਭਾਰੀ ਜੁੱਤ ਧਾਇਓ ਹੈ।
ਸਾਧ ਸੰਗਤ ਜੀ, ਇਹਦਾ ਨਾਂ ਤਾਂ ਮਾਪਿਆਂ ਨੇ ਜ਼ਬਰਦਸਤ ਰੱਖਿਆ ਸੀ, ਖਾਲਸਾ ਇਹਨੂੰ ਜੇਰ ਦਸਤ ਕਹਿੰਦਾ। ਭਾਈ ਸੰਤੋਖ ਸਿੰਘ ਨੇ ਜੇਰ ਦਸਤ ਹੀ ਲਿਖਿਆ। ਜ਼ਬਰ ਕਹਿੰਦਾ ਵੱਡਾ ਤੇ ਜੇਰ ਹੁੰਦਾ 0 ਪੁਆਇੰਟ ਥੱਲੇ ਵਾਲਾ, ਉਹ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ। ਮੈਂ ਉਰਦੂ 'ਚ ਦੋ ਮਾਤਰਾ ਹੁੰਦੀਆਂ ਨੇ ਜ਼ਬਰ ਜੇਰ, ਜ਼ਬਰ ਜਿਹੜੀ ਉੱਪਰ ਲੱਗਦੀ ਹੈ, ਜ਼ੇਰ ਥੱਲੇ ਲੱਗਦੀ, ਸਿਹਾਰੀ ਦਾ ਕੰਮ ਦਿੰਦੀ ਹੈ। ਤੋ ਜ਼ੇਰ ਦਸਤ ਸੂਬੇਦਾਰ ਲਾਹੌਰ ਦਾ ਇਹ ਚੜ ਕੇ ਆਇਆ ਹੈ।
ਪਰਬਤ 82 ਧਾਰਨ ਕੇ ਰਾਜੇ ਸਭ,
ਪਹਾੜ ਦੇ 82 ਧਾਰ ਦੇ ਰਾਜੇ,
ਲੈ ਲੈ ਸੈਨ ਆਪਣੀ ਕੁਬਰਿੰਦ ਉਮਡਾਇਓ ਹੈ,
ਆਪਣੀਆਂ ਆਪਣੀਆਂ ਫੌਜਾਂ ਲੈ ਕੇ ਚੜੇ ਹਨ।
ਮੀਏ ਰਾਵ ਰਾਨੇ ਕੌਣ ਸਖਤ ਬਖਾਨੇ ਤਿੰਨ,
ਆ ਮੀਏ ਰਾਜੇ ਰਾਣੇ ਪਹਾੜ ਦੇ ਕੌਣ, ਉਹਨਾਂ ਦੀ ਗਿਣਤੀ ਕਰੋ ਕਿੰਨੇ ਕੇ ਆ ਗਏ ਨੇ ਚੜ ਕੇ।
ਮਾਚਤ ਕੁਲਾਹਲ ਵਿਸਾਲ ਹੀ ਸੁਣਾਇਓ ਹੈ,
ਬੜਾ ਕੁਲਾਹਲ ਮਚਿਆ ਹੋਇਆ, ਘੋੜਿਆਂ ਦੇ ਖੁਰਾਂ ਨਾਲ ਧਰਤੀ ਤੋਂ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ ਹੈ। 10ਵੇਂ ਪਾਤਸ਼ਾਹ ਲਿਖਦੇ ਨੇ ਧਰਾ ਖੱਟ 8 ਆਕਾਸ਼ ਬਣਾਏ, ਆਮ ਤੇ ਨਾ ਵੀ 7 ਧਰਤੀਆਂ ਨੇ 7 ਆਕਾਸ਼ ਨੇ, ਕਹਿੰਦੇ 6 ਧਰਤੀਆਂ ਰਹਿ ਗਈਆਂ ਨੇ, 8 ਆਕਾਸ਼ ਬਣ ਗਏ ਨੇ। ਕਿਉਂ? ਆਹ ਧਰਤੀ ਤੇ ਘੋੜਿਆਂ ਦੇ ਪੈਰਾਂ ਨਾਲ ਉੱਡ ਕੇ ਅਸਮਾਨ ਨੂੰ ਹੀ ਚੜ ਚੱਲੀ ਹੈ। ਹਾਂਜੀ,
ਰੰਗੜ ਹਜ਼ਾਰੋ ਔਰ ਗੁਜਰ ਗਵਾਰ ਮਿਲ,
ਸਾਧ ਸੰਗਤ ਜੀ, ਹਜ਼ਾਰਾਂ ਰੰਗੜ ਤੇ ਹਜ਼ਾਰਾਂ ਗੁਜਰ, ਇਹ ਦੋ ਜਾਤਾਂ ਨੇ ਆਨੰਦਪੁਰ ਸਾਹਿਬ, ਨੈਣਾ ਦੇਵੀ, ਨੰਗਲ, ਨਾਲਾਗੜ, ਰੋਪੜ ਆਲੇ ਦੁਆਲੇ ਅਜੇ ਵੀ ਬੜੀਆਂ ਨੇ। ਇਹਨਾਂ ਦੀ ਦੋ ਬਰਾਦਰੀਆਂ ਨੇ, ਇੱਕ ਰੰਗੜਾਂ ਦੀ, ਇੱਕ ਗੁਜਰਾਂ ਦੀ। ਗੁਰੂ ਖਾਲਸੇ ਨਾਲ ਮੁੱਢਲਾ ਵੈਰ ਰਿਹਾ ਇਹਨਾਂ ਦਾ, ਜਦੋਂ ਦਾ ਖਾਲਸਾ ਸਾਜਿਆ ਉਦੋਂ ਦੀ ਇਹਨਾਂ ਨਾਲ ਟੱਕਰ ਚੱਲੀ ਆਈ। ਗੁੱਜਰ ਅਤੇ ਰੰਗੜ ਖਾਲਸੇ ਦੇ ਵੈਰੀ ਹਜ਼ਾਰਾਂ ਦੀ ਤਾਦਾਦ ਵਿੱਚ ਸਰਕਾਰੀ ਫੌਜਾਂ ਦੇ ਨਾਲ ਆਏ ਨੇ ਚੜ ਕੇ।
ਆਏ ਚਮਕੌਰ ਚੂਹੂ ਔਰ ਘੇਰੋ ਪਾਇਓ ਹੈ,
ਆ ਕੇ ਸ੍ਰੀ ਚਮਕੌਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ, ਸਾਰੇ ਪਾਸੇ ਦੁਸ਼ਮਣਾਂ ਦੀਆਂ ਫੌਜਾਂ ਹੀ ਫੌਜਾਂ, ਫੌਜਾਂ ਹੀ ਫੌਜਾਂ ਹੋ ਗਈਆਂ ਨੇ। ਹਾਂਜੀ,
ਅਵਨੀ ਆਕਾਸ਼ ਤੇ ਪ੍ਰਕਾਸ਼ ਕੋ ਬਿਨਾਸ਼ ਕੀਨ,
ਕਹਿੰਦੇ ਨਾ ਧਰਤੀ ਤੇ ਰੋਸ਼ਨੀ ਰਹੀ ਨਾ ਆਕਾਸ਼ ਵਿੱਚ ਰੋਸ਼ਨੀ ਰਹੀ, ਕਿਉਂ ਹਨੇਰਾ ਹਨੇਰਾ ਹੋ ਗਿਆ, ਧੂੜ ਉੱਡ ਉੱਡ ਕੇ ਅਸਮਾਨ ਨੂੰ ਚੜ ਗਈ ਘੋੜਿਆਂ ਦੇ ਖੁਰਾਂ ਨਾਲ।
ਪਯੋ ਤਮ ਰਾਸ ਉੱਡ ਪਾਸੂ ਫਲ ਫੈਲ ਪੈ,
ਕਹਿੰਦੇ ਹਨੇਰਾ ਹੀ ਹਨੇਰਾ, ਹਨੇਰਾ ਹੀ ਹਨੇਰਾ ਦਿਸਦਾ, ਕਿਤੇ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ।
ਦੇਖਤ ਨਾ ਆਖ ਤੇ ਸੁਣੇ ਨਾ ਬੋਲ ਭਾਖ ਤੇ,
ਅੱਖਾਂ ਤੋਂ ਦਿਸਦਾ ਨਹੀਂ ਤੇ ਕੰਨਾਂ ਤੋਂ ਸੁਣਦਾ ਨਹੀਂ, ਕਿਉਂਕਿ ਘੋੜੇ ਹਿਣਕਦੇ ਨੇ, ਨਗਾਰੇ ਵੱਜਦੇ ਨੇ, ਰਣਸਿੰਘੇ ਤੇ ਤੁਰੀਆਂ ਵੱਜਦੀਆਂ ਨੇ, ਜਵਾਨਾਂ ਦੇ ਆਪਸ ਵਿੱਚ ਬੋਲ ਗੱਲਬਾਤ ਪਤਾ ਨਹੀਂ ਲੱਗਦੀ ਕੌਣ ਕੀ ਕਹਿ ਰਿਹਾ, ਇੰਨੀ ਫੌਜ ਵਿੱਚ ਕਿੱਥੇ ਗੱਲ ਸੁਣਾਈ ਦਿੰਦੀ ਹੈ।
ਗੁਰੂ ਕੋ ਗਹਿ ਕਾਂਖ ਤੇ ਲਖੰਤ ਆਏ ਗੈਲ ਪੈ,
ਸਾਰੇ ਇੱਕੋ ਹੀ ਆਸ ਲੈ ਕੇ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਹੈ, ਜਿਉਂਦਾ ਲੈ ਜਾਣਾ, ਫੜ ਕੇ ਦਿੱਲੀ ਬਾਦਸ਼ਾਹ ਕੋਲ ਪੇਸ਼ ਕਰਾਂਗੇ, ਇਹ ਇੱਛਾ ਲੈ ਕੇ ਆਏ ਨੇ।
ਚਾਰੋ ਓਰ ਸੋਰ ਕੈ ਚਹੰਤ ਹੇਲ ਰੋਰ ਰੌਰ ਕੈ,
ਚਾਰੇ ਪਾਸੇ ਹੱਲੇ ਤੇ ਹੱਲਾ ਕਰਦੇ ਨੇ ਰੌਲਾ ਪਾਉਂਦੇ ਹੋਏ,
ਮਲੇਸ਼ ਆਏ ਦੌਰ ਕੈ ਛਬੀਲੇ ਬੱਤੇ ਛੈਲ ਪੈ,
ਆਹਾ ਕਹਿੰਦੇ ਬੜੇ ਬੜੇ ਛੈਲ ਛਬੀਲੇ ਮੁਗਲ ਪਠਾਨ ਬਾਈਆਂ ਬਾਈਆਂ ਸਾਲਾਂ ਦੇ, ਚੌਵੀਆਂ ਚੌਵੀਆਂ ਸਾਲਾਂ ਦੇ ਮੁੱਛ ਫੁੱਟ ਗੱਭਰੂ ਜਵਾਨ ਆਏ ਨੇ ਲੜਨ ਵਾਸਤੇ,
ਜੈਸੇ ਮੇਲ ਮੇਲ ਕੈ ਸਲਬ ਚੈਸਕੇਲ ਕੈ,
ਜੈਸੇ ਮੇਲ ਮੇਲ ਕੈ ਸਲਬ ਚੈਸਕੇਲ ਕੈ, ਕਹਿੰਦੇ ਜਿਵੇਂ ਟਿੱਡੀ ਦਲ ਸਾਥ ਚੜ ਕੇ ਆਇਆ, ਜਿਵੇਂ ਖਾਲਸਾ ਜੀ ਉਹ ਭੰਬਟ ਦੀਵੇ ਦੇ ਉੱਤੇ ਸੜਨ ਵਾਸਤੇ ਆ ਜਾਂਦੇ ਨੇ ਨਾ ਹਜ਼ਾਰਾਂ ਹੀ ਤੇ ਸਾਰੇ ਸੜ ਜਾਂਦੇ ਨੇ, ਏਦਾਂ ਇਹ ਸਾਰੇ ਮੌਤ ਦੇ ਮੂੰਹ 'ਚ ਪੈਣ ਆਏ ਨੇ, ਪਤਾ ਨਹੀਂ ਕਿੰਨਿਆਂ ਕੁ ਨੂੰ ਕਲਗੀਧਰ ਦੇ ਤੀਰਾਂ ਨੇ ਪਾਰ ਲੰਘਾਉਣਾ, ਇਹ ਸਮਝੋ ਆਪਣੇ ਸਿਰ 'ਤੇ ਕਫਨ ਬੰਨ ਕੇ ਆਏ ਨੇ।
ਧਰੇ ਵਿਸਾਲ ਐਲ ਕੈ ਦੁਰਗ ਦੀ ਸੈਲ ਪੈ,
ਸਾਧ ਸਿੰਘ ਜੀ ਬੜੇ ਭਾਰੀ ਦਲਾਂ ਦੇ ਦਲ ਇਕੱਠੇ ਹੋ ਕੇ ਇਸ ਨਗੜੀ ਵੱਲ ਦੇਖ ਰਹੇ ਨੇ ਵੀ ਇਸ ਗੜੀ ਨੂੰ ਅਸੀਂ ਫਤਿਹ ਕਰਨਾ ਹੈ। ਧਰਨੀ ਗਗਨ ਏਕ ਹੋਵੇ ਗਏ ਬਿਵੇਕ ਬਿਨ, ਕਹਿੰਦੇ ਵਿਚਾਰ ਨਹੀਂ ਰਹੀ ਵੀ ਧਰਤੀ ਕਿਹੜੀ ਹੈ ਤੇ ਸਮਾਨ ਕਿਹੜਾ, ਪਤਾ ਹੀ ਨਹੀਂ ਰਿਹਾ, ਧਰਤੀ ਸਮਾਨ ਦੀ ਸੁੱਧ ਬੁੱਧ ਨਹੀਂ ਰਹੀ, ਇਹੋ ਜਿਹੀ ਹਾਲਤ ਉੱਥੇ ਬਣ ਗਈ ਹੈ। ਹਾਂਜੀ ਚਲੋ,
ਖੇ ਖਰ ਪੰਜ ਕੀ ਪਸਾਰੀ ਦਸ ਦਿਸ ਮੈਂ,
ਆ ਘੋੜਿਆਂ ਦੇ ਖੁਰਾਂ ਨਾਲ ਖੇ ਸਾਰੇ ਪਾਸੇ ਉੱਡ ਕੇ ਅਸਮਾਨ ਨੂੰ ਪਸਰ ਗਈ ਹੈ,
ਮਾਨੋ ਘਨ ਘਟਾ ਘਨੇ ਘਨ ਕੀ ਘੁਮੰਡ ਘਿਰੀ,
ਆਹਾ ਕਵੀ ਰਾਜ ਭਾਈ ਸੰਤੋਖ ਸਿੰਘ ਵਰਗਾ ਕਵੀ ਵੀ ਨਹੀਂ ਜੰਮਣਾ ਸਾਧ ਸੰਗਤ ਜੀ, ਕਿੰਨੇ ਸੁੰਦਰ ਸ਼ਬਦ ਘੱਗੇ ਅੱਖਰ ਤੋਂ ਅਨੁਪ੍ਰਾਸ ਅਲੰਕਾਰ ਦੇ ਨਾਲ ਇੱਥੇ ਇੱਕੋ ਅੱਖਰ ਇੱਕੋ ਪੰਕਤੀ ਬਣਾਤੀ ਹੈ, ਮਾਨੋ ਘਟ ਘਨ ਘਟਾ ਘਨੇ ਘਨ ਕੀ ਘੁਮੰਡ ਕੀਰੀ ਘੋਰ ਕੋਖ ਕੋਖ ਮਿਲੀ ਹੋਵੇ ਭੂਮ ਛਾਏ ਹੈ, ਮਾਨੋ ਕਾਲੇ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਘੁੰਮਡ ਘੁੰਮਡ ਕੇ ਚੜ ਕੇ ਆ ਗਈਆਂ ਹੋਣ, ਜਿਵੇਂ ਸਾਵਣ ਦੇ ਮਹੀਨੇ 'ਚ ਕਾਲੇ ਬੱਦਲ ਨਹੀਂ ਆ ਜਾਂਦੇ, ਇੱਦਾਂ ਕਾਲੇ ਬੱਦਲਾਂ ਦੀ ਤਰ੍ਹਾਂ ਦੁਸ਼ਮਣ ਦਾ ਦਲ ਚੜ ਕੇ ਆਇਆ ਹੈ।
ਮੰਦਰ ਪਹਾੜ ਗੱਡ ਜਾਹੀ ਕੇ ਮਝਾਰ ਖਰੋ,
ਸਾਧ ਸੰਗਤ ਜੀ ਜਿਵੇਂ ਸੁਮੇਰ ਪਰਬਤ ਜਾਂ ਮੰਦਰਾਚਲ ਪਰਬਤ ਉਹ ਸਮੁੰਦਰ ਰਿੜਕਣ ਵੇਲੇ ਦੇਵਤਿਆਂ ਨੇ ਸਮੁੰਦਰ 'ਚ ਪਾਇਆ ਸੀ ਨਾ, ਅੱਜ ਬਿਲਕੁਲ ਉੱਦਾਂ ਦਾ ਨਕਸ਼ਾ, ਚਮਕੌਰ ਦੀ ਗੜੀ ਮਾਨੋ ਮੰਦਰਾਚਲ ਪਰਬਤ ਬਣ ਗਈ ਹੈ,
ਚਾਰੋ ਓਰ ਪਾਰਾਵਾਰ ਐਸੀ ਛੱਬ ਜਿਸ ਮੈਂ,
ਆਲੇ ਦੁਆਲੇ ਸਮੁੰਦਰ ਤੁਰਕਾਂ ਦਾ ਹੈ ਫੌਜਾਂ ਦਾ ਹੈ ਤੇ ਗੜੀ ਮੰਦਰਾਚਲ ਪਰਬਤ ਰਾਂ ਦਿਸਦੀ ਹੈ ਸਮੁੰਦਰ ਦੇ ਵਿੱਚ ਘਿਰੀ ਹੋਈ,
ਗਿਨੇ ਮਤ ਕਿਸ ਮੈਂ ਅਸੰਖਤਾ ਹੈ ਤਿਸ ਮੈਂ,
ਕਿਹਦੇ ਵਿੱਚ ਇੰਨੀ ਸਮਰੱਥਾ ਹੈ ਕਿੰਨੀ ਮਤ ਹੈ ਕੋਈ ਗਿਣ ਲਵੇ, ਇਸ ਦਲ ਨੂੰ ਇਸ ਫੌਜ ਨੂੰ ਕੋਈ ਗਿਣਤੀ ਨਹੀਂ ਕਰ ਸਕਦਾ, ਕੋਈ ਪਾਰਾਵਾਰ ਨਹੀਂ ਪਾ ਸਕਦਾ, ਦਸਵੇਂ ਪਾਤਸ਼ਾਹ ਨੇ ਆਪਣੀ ਕਲਮ ਨਾਲ ਲਿਖਿਆ ਕਿ ਦਹਿ ਲੱਖ ਬਰਾਇਦ ਬਰੋ ਬੇਖਮ ਖਬਰ, ਦਹਿ ਲੱਖ ਦਾ ਮਤਲਬ ਹੈ ਵੀ 10 ਲੱਖ ਆ ਗਏ ਬਿਨਾਂ ਖਬਰ ਦਿੱਤਿਆਂ ਹੋਇਆ, ਕਿਸੇ ਨੂੰ ਸਾਵਧਾਨ ਕਹਿਣਾ ਵੀ ਤਗੜੇ ਹੋ ਜਾ ਆ ਰਹੇ ਹਾਂ ਉਹ ਗੱਲ ਹੋਰ ਹੁੰਦੀ, ਅਗਲਾ ਤਿਆਰੀ ਕਰਦਾ, ਇੱਕ ਬਿਨਾਂ ਖਬਰ ਦਿੱਤਿਆਂ ਉਹਨੂੰ ਆ ਕੇ ਘੇਰਾ ਪਾ ਲੈਣਾ, ਮਹਾਰਾਜ ਕਹਿੰਦੇ ਔਰੰਗਜ਼ੇਬ ਤੇਰੀਆਂ ਫੌਜਾਂ ਆ ਗਈਆਂ ਚੜ੍ਹ ਕੇ 10 ਲੱਖ ਕਿ ਦਹਿ ਲੱਖ ਬਰਾਏ ਬਰੋ ਬੇਖਬਰ 10 ਲੱਖ ਆਏ ਚੜ੍ਹ ਕੇ। ਹਾਂਜੀ
ਬਿਲੋਕ ਲੋਕ ਬਿਸ ਮੈਂ ਸੋ ਆਇਓ ਦਲ ਰਿਸ ਮੈਂ,
ਸਾਧ ਸੰਗਤ ਜੀ ਦੁਨੀਆਂ ਵੇਖ ਕੇ ਹੈਰਾਨ ਸੀ ਵੀ ਕਿਹੋ ਜਿਹਾ ਜੰਗ ਹੋਣਾ, ਕਿੰਨੀ ਕੁ ਫੌਜ ਆ ਗਈ ਚੜ੍ਹ ਕੇ, ਅੰਤੀ ਕੋਈ ਨਹੀਂ, ਗਿਣਤੀ ਕੋਈ ਨਹੀਂ, ਫੌਜਾਂ ਤੋਂ ਆਪ ਨਹੀਂ ਗਿਣਤੀ ਹੋ ਰਹੀ ਵੀ ਅਸੀਂ ਕਿੰਨੇ ਕੁ, ਦੂਜਿਆਂ ਦੇ ਕੀ ਗਿਣਤੀ ਕਰ ਲੈ, ਇਹਨਾਂ ਨੂੰ ਆਪ ਨਹੀਂ ਪਤਾ ਵੀ ਅਸੀਂ ਕਿੰਨੇ ਕੁ ਆਏ ਹਾਂ ਚੜ੍ਹ ਕੇ। ਹਾਂਜੀ
ਪੁੰਜ ਹੈ ਮਤੰਗ ਪੈ ਪਤਾਕਾ ਜਿਨ ਸੰਗ ਧਰੀ,
ਬੜੇ ਬੜੇ ਹਾਥੀ ਨੇ, ਹਾਥੀਆਂ ਦੇ ਉੱਤੇ ਹਰੇ ਰੰਗ ਦੇ ਹੈਦਰੀ ਤੇ ਲਾਲ ਰੰਗ ਦੇ ਝੰਡੇ ਝੂਲਦੇ ਨੇ, ਪਹਾੜੀਆਂ ਦੇ ਤੁਰਕਾਂ ਦੇ ਵੱਖਰੇ ਵੱਖਰੇ ਪਤਾਕਾ ਝੰਡੇ ਝੂਲਦੇ ਨੇ ਜੰਗੀ। ਹਾਂਜੀ
ਸੈਲ ਹੈ ਸਪੰਥ ਤੁੰਗ ਇਤੇ ਉਤ ਧਾਵਤੇ,
ਸੈਲ ਹੈ ਸਪੰਖ ਤੁੰਗ ਇਤੇ ਉਤੇ ਧਾਵਤੇ, ਇੰਜ ਲੱਗਦਾ ਵੀ ਪਹਾੜਾਂ ਨੂੰ ਖੰਭ ਲੱਗ ਗਏ ਨੇ ਤੇ ਪਹਾੜ ਤੁਰੇ ਫਿਰਦੇ ਨੇ, ਪਹਾੜਾਂ ਨੂੰ ਖੰਭ ਲੱਗ ਗਏ ਨੇ ਪਹਾੜ ਤੁਰੇ ਫਿਰਦੇ ਨੇ, ਉਹ ਹਾਥੀ ਮਾਨੋ ਪਹਾੜ ਨੇ, ਅਤੇ ਝੰਡੇ ਜਿਹੜੇ ਉੱਤੇ ਝੂਲਦੇ ਨੇ ਉਹਨਾਂ ਦੇ ਖੰਭ ਲੱਗਦੇ ਨੇ, ਦੌੜੇ ਫਿਰਦੇ ਨੇ ਹਾਥੀ ਚੰਘਾੜਦੇ ਹੋਏ।
ਬਾਜ ਤੇ ਜੇ ਬਾਜਤ ਹੈ ਦੀਰਘ ਸੋ ਗਾਜਤ ਹੈ,
ਜਿਹੜੇ ਨਗਾਰੇ ਵੱਜ ਰਹੇ ਨੇ, ਰਣ ਸਿੰਘੇ ਵਰ ਰਹੇ, ਤੁਰੀਆਂ ਵੱਜ ਰਹੀਆਂ, ਨਫੀਰੀਆਂ ਵੱਜ ਰਹੀਆਂ ਨੇ, ਸੁਤਰੀ ਵਾਜੇ ਵੱਜ ਰਹੇ ਨੇ,
ਅਨਕ ਤੁਰੰਗ ਜਲ ਜੰਤ ਜਿਉ ਪਲਾਵਤੇ,
ਢੋਲ ਵੱਜ ਰਹੇ ਨੇ ਮਾਨੋ ਉਹ ਸਮੁੰਦਰ ਦੀ ਬਿਜਲੀ ਕੜਕ ਰਹੀ ਹੈ, ਅਤੇ ਜਿਹੜੇ ਘੋੜੇ ਦੌੜਦੇ ਨੇ ਉਹ ਮਾਨੋ ਮਗਰ ਮੱਛ ਦੌੜੇ ਫਿਰਦੇ ਨੇ ਪਾਣੀ ਦੇ ਵਿੱਚ। ਸਮੁੰਦਰ ਦਾ ਨਕਸ਼ਾ ਬਣ ਰਿਹਾ ਭਾਈ ਸਾਹਿਬ, ਸਮੁੰਦਰ ਆ ਤੁਰਕਾਂ ਦੀ ਫੌਜ, ਉਹਦੇ ਵਿੱਚ ਬਿਜਲੀ ਲਿਸ਼ਕਦੀ ਹੈ ਜਿਵੇਂ ਇੱਦਾਂ ਤਲਵਾਰਾਂ ਲਿਸ਼ਕਦੀਆਂ, ਬਰਛੇ ਲਿਸ਼ਦੇ ਹਨ, ਜਿਵੇਂ ਸਾਧ ਸੰਗਤ ਜੀ ਨਗਾਰੇ ਬਿਜਲੀ ਕੜਕਦੀ ਹੈ ਇਵੇਂ ਨਗਾਰੇ ਖੜਕਦੇ ਹਨ। ਹਾਂਜੀ,
ਸਾਂਗ ਸੇਲ ਸਕਤੀ ਸੁਤੋਮਰ ਤੁਰੰਗ ਭਏ,
ਸਾਂਗਾਂ ਸੇਲੇ ਨਾਗਣੀਆਂ ਬਰਛੇ ਤੇ ਬੜੇ ਬੜੇ ਭਾਰੀ ਸ਼ਸਤਰ ਯੋਧਿਆਂ ਨੇ ਚੁੱਕੇ ਹੋਏ ਲਿਸ਼ਕਦੇ ਨੇ।
ਤੁਖਤ ਪਲੀਤੇ ਬੜਵਾਗਨ ਉਠਾਵਤੇ,
ਜਿਹੜੇ ਬੰਦੂਕਾਂ ਦੇ ਪਲੀਤੇ ਧੁਖਦੇ ਨੇ ਉਹ ਮਾਨੋ ਬਿਜਲੀ ਦੀ ਲਿਸ਼ਕ ਪੈਂਦੀ ਹੈ। ਹਾਂਜੀ,
ਗ੍ਰਾਮ ਚਮਕੌਰ ਕੈ ਜਹਾਜ ਕੋ ਸਮਾਜ ਭਰਿਓ,
ਸ੍ਰੀ ਚਮਕੌਰ ਸਾਹਿਬ ਪਿੰਡ, ਛੋਟਾ ਜਿਹਾ ਪਿੰਡ, ਏਦਾਂ ਹੈ ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਘਿਰਿਆ ਹੁੰਦਾ ਹੈ। ਹਾਂਜੀ,
ਚਾਹਤ ਡੁੱਬਿਓ ਗੁਰ ਕੇਵਟ ਤਰਾਵਤੇ,
ਇਹ ਸਾਰਾ ਸਮੁੰਦਰ ਉਹਨੂੰ ਡੋਬਣਾ ਚਾਹੁੰਦਾ ਪਰ ਉਸ ਜਹਾਜ਼ ਦਾ ਮਲਾਹ ਕਲਗੀਆਂ ਵਾਲਾ ਉਹਨੂੰ ਤਾਰ ਰਿਹਾ ਹੈ। ਹਾਂਜੀ,
ਜੋਰਾਵਰ ਸਿੰਘ ਔਰ ਅਜੀਤ ਸਿੰਘ ਬੀਰ ਜੁਗ,
ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਜਗਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ,
ਦਇਆ ਸਿੰਘ ਆਦਿ ਪੰਚ ਸਿੰਘ ਧਰ ਧੀਰਜ,
ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਜੀ,
ਮੁਕਤੇ ਸੁਪੰਚ ਸਿੰਘ ਮਾਨ ਸਿੰਘ ਧਿਆਨ ਸਿੰਘ,
ਪੰਜ ਮੁਕਤੇ ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ, ਰਾਮ ਸਿੰਘ ਆਦਿਕ, ਅਤੇ ਨਾਲ ਭਾਈ ਦਾਨ ਸਿੰਘ ਤੇ ਭਾਈ ਮਾਨ ਸਿੰਘ,
ਦਾਨ ਸਿੰਘ ਧੰਨਾ ਸਿੰਘ ਜਾਮੈ ਬਰ ਬੀਰ ਜੇ,
ਧਿਆਨ ਸਿੰਘ, ਦਾਨ ਸਿੰਘ, ਮਾਨ ਸਿੰਘ, ਧੰਨਾ ਸਿੰਘ ਵਰਗੇ ਯੋਧੇ ਗੜੀ ਵਿੱਚ ਹਨ।
ਆਲਮ ਮਰਗਿੰਦ ਸਿਆਮ ਸਿੰਘ ਸੋ ਮੋਹਰ ਸਿੰਘ,
ਭਾਈ ਆਲਮ ਸਿੰਘ ਨੱਚਣਾ, ਭਾਈ ਮੋਹਰ ਸਿੰਘ ਦੇ ਭਾਈ ਸ਼ਾਮ ਸਿੰਘ,
ਬੀਰ ਸਿੰਘ ਸੁੱਖਾ ਸਿੰਘ ਸੰਤ ਸਿੰਘ ਧੀਰਜ,
ਭਾਈ ਬੀਰ ਸਿੰਘ ਸੁੱਖਾ ਸਿੰਘ ਦੇ ਭਾਈ ਸੰਤ ਸਿੰਘ ਬੰਗਸੀ,
ਕੋਠਾ ਸਿੰਘ ਇੱਕ ਰੰਗ ਰੇਟਾ ਸਿੰਘ ਜਾਨੀਅਤ,
ਇਹਨਾਂ ਵਿੱਚੋਂ ਇੱਕ ਰੰਗ ਰੇਟਾ ਸਿੰਘ ਹੈ, ਉਹਦਾ ਨਾਮ ਭਾਈ ਕੋਠਾ ਸਿੰਘ ਹੈ,
ਇੱਕ ਰਵਿਦਾਸੀਆ ਮਦਨ ਸਿੰਘ ਬੀਰ ਜੇ,
ਇੱਕ ਰਵਿਦਾਸੀਆ ਹੈ ਭਾਈ ਭਗਤ ਰਵਿਦਾਸ ਜੀ ਦੀ ਅੰਸ ਵੰਸ ਵਿੱਚੋਂ, ਉਹਦਾ ਨਾਮ ਮਦਨ ਸਿੰਘ ਹੈ,
ਗੱਡ ਮੈਂ ਸੁਚੇਤ ਭਏ ਲਾਖੋ ਦਲ ਦੇਖ ਲਏ,
ਇਹ 40 ਸਿੰਘ ਗੜੀ ਚਮਕੌਰ ਦੇ ਅੰਦਰ ਸੁਚੇਤ ਹੋ ਗਏ ਨੇ ਕਮਰ ਕਸੇ ਕੱਸ ਕੇ, ਇਹਨਾਂ ਨੇ ਲੱਖਾਂ ਵੈਰੀ ਬਾਹਰ ਖੜਾ ਦੇਖਿਆ ਹੈ।
ਬੋਲੇ ਸ੍ਰੀ ਗੋਬਿੰਦ ਸਿੰਘ ਸੁਣੋ ਬਾਕ ਖਾਲਸਾ,
ਸਾਹਿਬ ਗੁਰੂ ਗੋਬਿੰਦ ਸਿੰਘ ਆਪਣੇ ਖਾਲਸੇ ਨੂੰ ਮੁਖਾਤਬ ਹੋ ਕੇ ਕੁਝ ਲੈਕਚਰ ਦੇ ਰਹੇ ਨੇ, ਜਿਵੇਂ ਇੱਕ ਜੰਗੀ ਜਰਨੈਲ ਕਰਨਲ ਜਰਨਲ ਆਪਣੀ ਫੌਜ ਨੂੰ ਲੜਨ ਤੋਂ ਪਹਿਲਾਂ ਉਹਨਾਂ ਨੂੰ ਗਰਮ ਕਰਦਾ, ਉਹਨਾਂ ਦੇ ਅੰਦਰ ਵੀਰ ਰਸ ਭਰਦਾ, ਉਹਨਾਂ ਦਾ ਹੌਸਲਾ ਬੁਲੰਦ ਕਰਦਾ। 10ਵੇਂ ਪਾਤਸ਼ਾਹ ਬੋਲੇ ਨੇ ਸੁਣੋ ਵੀਰ ਖਾਲਸਾ,
ਸਭ ਕੋ ਹਟਾਏ ਰਹੇ ਪਤੇ ਕੋ ਦਿਖਾਏ ਰਹੇ,
ਦੇਖੋ ਸਿੰਘੋ ਅਸੀਂ ਤੁਹਾਨੂੰ ਰੋਕਦੇ ਰਹੇ ਹਾਂ, ਸਾਰਿਆਂ ਨੂੰ ਪਹਿਲਾਂ ਪਤੇ ਦੱਸਦੇ ਰਹੇ ਹਾਂ ਵੀ ਆਹ ਤੁਹਾਡੇ ਨਾਲ ਹੋਵੇਗਾ ਜੇ ਅਨੰਦਪੁਰ ਦਾ ਕਿਲਾ ਛੱਡੋਗੇ, ਜੇ ਕਿਲੇ ਤੋਂ ਬਾਹਰ ਜਾਓਗੇ ਇਹਨਾਂ ਤੁਰਕਾਂ ਨੇ ਤੁਹਾਡੇ ਨਾਲ ਇੱਦਾਂ ਦੇ ਦਗੇ ਕਰਨੇ ਨੇ, ਇੱਦਾਂ ਦੇ ਧੋਖੇ ਕਰਨੇ ਨੇ, ਅਸੀਂ ਸਾਰਾ ਕੁਝ ਤੁਹਾਨੂੰ ਪਹਿਲਾਂ ਦੱਸਿਆ ਸੀ। ਹਾਂਜੀ,
ਦਗੇ ਕੋ ਬਤਾਹੇ ਰਹੇ ਸਤਰਨ ਕੀ ਲਾਲਸਾ,
ਇਹਨਾਂ ਵੈਰੀਆਂ ਦੇ ਦਿਲ 'ਚ ਦਗਾ ਹੈ, ਇਹਨਾਂ ਦੀ ਇੱਛਾ ਹੈ ਸਾਨੂੰ ਮਾਰਨੇ ਦੀ, ਖਤਮ ਕਰਨੇ ਦੀ, ਅਸੀਂ ਤੁਹਾਨੂੰ ਦੱਸਦੇ ਰਹੇ ਹਾਂ।
ਸਿੱਖਿਆ ਕੋ ਸਿਖਾਏ ਰਹੇ ਸੁੱਖ ਦੇ ਲੁਭਾਏ ਰਹੇ,
ਸਿੱਖਿਆ ਕੋ ਸਿਖਾਏ ਰਹੇ ਖਾਲਸਾ ਜੀ, ਅਸੀਂ ਤੁਹਾਨੂੰ ਸਿੱਖਿਆ ਦਿੰਦੇ ਰਹੇ, ਤੁਹਾਨੂੰ ਇਹ ਅਨੰਦਪੁਰ ਸਾਹਿਬ ਵਿੱਚ ਰਹਿਣ ਦੇ ਫਾਇਦੇ ਤੇ ਅਨੰਦਪੁਰ ਛੱਡਣ ਦੇ ਨੁਕਸਾਨ ਦੱਸਦੇ ਰਹੇ। ਹਾਂਜੀ,
ਦੁੱਖ ਕੋ ਸੁਣਾਏ ਰਹੇ ਜਬੈ ਲਖੋ ਖਾਲਸਾ,
ਅਸੀਂ ਤੁਹਾਨੂੰ ਦੱਸਦੇ ਰਹੇ ਕਿ ਅਨੰਦਪੁਰ ਛੱਡੋਗੇ ਤੇ ਕਿੰਨੇ ਦੁੱਖ ਝੱਲਣੇ ਪੈਣਗੇ,
ਰਹਿਬੋ ਮਨਾਏ ਰਹੇ ਬੇਰੁੱਖ ਬਣਾਏ ਰਹੇ,
ਅਸੀਂ ਤੁਹਾਨੂੰ ਅਨੰਦਪੁਰ 'ਚ ਰਹਿਣਾ ਮਨਾਉਂਦੇ ਰਹੇ, ਅਸੀਂ ਤੁਹਾਡੀ ਬੇਰੁਖੀ ਤੁਹਾਡਾ ਰੋਸਾ ਸਹਿੰਦੇ ਰਹੇ। ਸਾਧ ਸੰਗਤ ਇੱਕ ਟਾਈਮ ਐਸਾ ਆ ਗਿਆ ਸੀ ਅਨੰਦਪੁਰ ਸਾਹਿਬ ਦੇ ਵਿੱਚ, ਗੁਰੂ ਸਾਹਿਬ ਦੇ ਨਿਕਟਵਰਤੀ ਖਾਸ ਸਿੰਘ ਵੀ ਜਿਹੜੇ ਸਨ ਇਸ ਗੱਲ ਤੋਂ ਨਾਰਾਜ਼ ਹੋ ਗਏ ਸੀ ਵੀ ਗੁਰੂ ਸਾਹਿਬ ਹੁਣ ਸਾਡੀ ਸੁਣਦੇ ਕੋਈ ਨਹੀਂ, ਅਸੀਂ ਗੁਰੂ ਸਾਹਿਬ ਨੂੰ ਛੱਡ ਨਹੀਂ ਸਕਦੇ ਪਰ ਗੁਰੂ ਸਾਹਿਬ ਨੂੰ ਸਾਡੇ ਨਾਲ ਇੱਦਾਂ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਤੁਸੀਂ ਸਾਰੇ ਮੇਰੇ ਨਾਲ ਨਾਰਾਜ਼ ਹੁੰਦੇ ਸੀ, ਅਸੀਂ ਤੁਹਾਡੀ ਬੇਰੁਖੀ ਲੈਂਦੇ ਸੀ, ਤੁਹਾਡੇ ਤੋਂ ਅਸੀਂ ਬੇਰੁੱਖ ਹੁੰਦੇ ਸੀ। ਤੁਸੀਂ ਸਮਝਦੇ ਸੀ ਗੁਰੂ ਸਾਨੂੰ ਮਰਵਾਉਣਾ ਚਾਹੁੰਦਾ, ਭੁੱਖੇ ਮਾਰਨਾ ਚਾਹੁੰਦਾ, ਅਸੀਂ ਤੁਹਾਨੂੰ ਬਚਾਉਣਾ ਚਾਹੁੰਦੇ ਸੀ। ਤੁਹਾਨੂੰ ਦੱਸਦੇ ਸੀ ਕਿ ਵੈਰੀ ਦੇ ਦਿਲ 'ਚ ਦਗਾ ਹੈ, ਬੇਈਮਾਨੀ ਹੈ, ਕਪਟ ਹੈ, ਅਤੇ ਇਹਨਾਂ ਤੋਂ ਬਚੋ, ਪਰ ਤੁਸੀਂ ਸਾਡੀ ਗੱਲ ਨੂੰ ਮੰਨਿਆ ਨਹੀਂ। ਹਾਂਜੀ,
ਮ੍ਰਿਤੂ ਤੇ ਬਚਾਏ ਰਹੇ ਤਰਿਓ ਹੱਠ ਬਾਲ ਸਾਹਿਬ,
ਅਸੀਂ ਤੁਹਾਨੂੰ ਮੌਤ ਤੋਂ ਬਚਾਉਂਦੇ ਰਹੇ, ਪਰ ਤੁਸੀਂ ਨਿਆਣਿਆਂ ਵਾਲਾ ਬੱਚਿਆਂ ਵਾਲਾ ਹੱਠ ਫੜ ਲਿਆ ਵੀ ਕਿਲਾ ਛੱਡੋ, ਕਿਲਾ ਛੱਡੋ। ਤੁਸੀਂ ਸਾਰਿਆਂ ਨੇ, ਮਾਤਾ ਜੀ ਵੀ ਤੇ ਤੁਸੀਂ ਵੀ ਸਾਰੇ ਮੇਰੀ ਗੱਲ ਨਹੀਂ ਮੰਨੀ। ਹਾਂਜੀ,
ਕਹਿਬੋ ਨ ਮਾਨਿਓ ਕਿਨ ਕਾਲ ਨਾ ਪਛਾਣਿਓ ਮਨ,
ਸਾਡਾ ਕਹਿਣਾ ਕਿਸੇ ਮੰਨਿਆ ਨਹੀਂ ਖਾਲਸਾ ਜੀ, ਕਿਸੇ ਨੇ ਆਈ ਹੋਈ ਸਿਰ ਤੇ ਮੌਤ ਨੂੰ ਪਛਾਣਿਆ ਨਹੀਂ। ਆਹ ਜਿਹੜੀ ਮੌਤ ਤੁਹਾਡੇ ਸਿਰ ਤੇ ਹੁਣ ਮੰਡਰਾ ਰਹੀ ਹੈ, ਇਹਦੇ ਬਾਰੇ ਅਸੀਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਸੁਣਿਆ ਨਹੀਂ ਸੀ। ਹਾਂਜੀ,
ਦਗਾ ਨਹਿ ਜਾਣਿਓ ਲਿਖ ਦੀਨਿਓ ਜਿਓ ਲਿਖ ਲਿਖਾਇਓ,
ਇੱਥੋਂ ਤੱਕ ਵੀ ਤੁਸੀਂ ਬਦਾਵੇ ਵੀ ਲਿਖਤੇ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤੁਸੀਂ ਇੱਥੋਂ ਤੱਕ ਡੋਲ ਗਏ, ਤੁਸੀਂ ਗੁਰੂ ਨੂੰ ਸਮਰੱਥ ਨਹੀਂ ਸਮਝਿਆ। ਹਾਂਜੀ,
ਭਏ ਅਨਜਾਨ ਹਿਤ ਆਪ ਨੂੰ ਨਾ ਧਾਰਿਓ ਚਿੱਤ,
ਤੁਸੀਂ ਅਨਜਾਣ ਹੋ ਗਏ, ਜਾਣ ਬੁੱਝ ਕੇ ਅਨਜਾਣ ਹੋ ਗਏ। ਤੁਸੀਂ ਗੁਰਬਾਣੀ ਪੜ੍ਹਨ ਵਾਲੇ ਵੀ ਡੋਲ ਗਏ ਅਤੇ ਆਪਣਾ ਭਲਾ ਬੁਰਾ ਪਛਾਣ ਨਹੀਂ ਸਕੇ ਸਿੰਘੋ। ਹਾਂਜੀ,
ਰਹੇ ਸਮਝਾਏ ਨਿਕਸਨ ਇੱਕ ਪਾਇਓ,
ਅਸੀਂ ਤੁਹਾਨੂੰ ਬਾਰ ਬਾਰ ਸਮਝਾਉਂਦੇ ਰਹੇ ਪਰ ਤੁਸੀਂ ਇੱਕੋ ਹੀ ਜਿੱਦ ਸੀ ਵੀ ਛੱਡੋ ਕਿਲਾ, ਛੱਡੋ ਕਿਲਾ, ਕਿਲਾ ਛੱਡੋ, ਨਿਕਲੋ ਇੱਥੋਂ, ਨਿਕਲੋ ਇੱਥੋਂ। ਅਸੀਂ ਰੋਕਦੇ ਸੀ, ਤੁਸੀਂ ਰੁਕੇ ਨਹੀਂ।
ਕਸਮ ਕੁਰਾਨ ਕੀ ਰਸੂਲ ਬੀਚ ਦੀਨੋ ਹੋਤੋ,
ਇਹਨਾਂ ਤੁਰਕਾਂ ਨੇ ਦੇਖੋ ਖਾਲਸਾ ਜੀ, ਕੁਰਾਨ ਦੀਆਂ ਕਸਮਾਂ ਪਾਈਆਂ ਸੀ ਜਿਹਨਾਂ ਦੇ ਤੁਸੀਂ ਇਤਬਾਰ ਕੀਤਾ, ਅਸੀਂ ਨਹੀਂ ਕੀਤਾ, ਤੁਸੀਂ ਕੀਤਾ, ਅਸੀਂ ਨਹੀਂ ਕੀਤਾ ਕੁਰਾਨ ਦੀਆਂ ਕਸਮਾਂ 'ਤੇ। ਮਹਾਰਾਜ ਕਹਿੰਦੇ ਮਰਾ ਐਤਬਾਰੇ ਬਰੀ ਕਸਮ ਨੇਸਤ ਕੇਸ਼ਤ ਗਵਾਸਤ ਜੈਤਾਂ ਜਕੇਸ ਨਕਤਰ ਹੈ ਮਰਾ ਐਤਬਾਰੇ ਬਰੋਸਤ ਕੇ ਬਖਸ਼ੀ ਵਾ ਦੀਵਾ ਹਮੈਂ ਕਿਜ ਬਕੋਸਤ, ਔਰੰਗਜ਼ੇਬ ਮੈਨੂੰ ਤੇਰੀਆਂ ਕਸਮਾਂ 'ਤੇ ਕਤਰਾ ਜਿੰਨਾ ਵੀ ਰਤਾ ਜਿੰਨਾ ਵੀ ਇਤਬਾਰ ਨਹੀਂ ਜੇ, ਤੇਰੇ ਬਖਸ਼ੀ ਦੇ ਦੀਵਾਨ ਸਾਰੇ ਕਿਜ਼ਬ ਗੋਸਤ, ਕਿਜ਼ਬ ਕਹਿੰਦੇ ਝੂਠ ਬੋਲਣ ਵਾਲੇ ਹਨ, ਸਾਰੇ ਹੀ ਝੂਠੇ ਹਨ। ਤੋ ਸਾਧ ਸੰਗਤ ਜੀ, ਖਾਲਸੇ ਨੂੰ ਕਹਿੰਦੇ ਸਿੰਘੋ, ਆਹ ਦੇਖ ਲਓ ਕੁਰਾਨ ਦੀਆਂ ਕਸਮਾਂ ਦਾ ਹਾਲ। ਇਹਨਾਂ ਨੇ ਰਸੂਲ ਮੁਹੰਮਦ ਸਾਹਿਬ ਦੀ ਵੀ ਕਸਮ ਪਾਈ ਸੀ ਅਤੇ ਪਾਕ ਪਵਿੱਤਰ ਕੁਰਾਨ ਦੀ ਵੀ ਕਸਮ ਪਾਈ ਸੀ। ਹਾਂਜੀ,
ਦੇਖੋ ਖਾਲ ਨੀਚੂ ਨੇ ਦਲ ਕੋ ਪਠਾਇਓ,
ਆਹ ਦੇਖੋ ਮੂਰਖ ਖਲਾਂ ਨੇ, ਪਾਪੀਆਂ ਨੇ, ਨੀਚਾਂ ਨੇ ਕਸਮਾਂ ਖਾਧੀਆਂ ਕੀ ਕਿ ਗੁਰੂ ਸਾਹਿਬ ਤੁਹਾਡਾ ਰਾਹ ਨਹੀਂ ਰੋਕਾਂਗੇ, ਉਧਰੋਂ ਇੰਨੀਆਂ ਭਾਰੀਆਂ ਫੌਜਾਂ ਭੇਜ ਦਿੱਤੀਆਂ ਸਾਨੂੰ ਫੜਨ ਵਾਸਤੇ। ਹਾਂਜੀ,
ਖਾਲਸੇ ਕੇ ਕਹੇ ਛੋਰ ਦੁਰਗ ਅਨੰਦਪੁਰੀ ਪਰ,
ਅਸੀਂ ਅਨੰਦਪੁਰ ਸਾਹਿਬ ਦਾ ਕਿਲਾ ਤੁਹਾਡੇ ਕਹੇ ਤੇ ਛੱਡ ਆਏ, ਖਾਲਸੇ ਕੇ ਕਹੇ, ਖਾਲਸੇ ਦੇ ਕਹੇ ਤੇ ਅਸੀਂ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਹੈ।
ਅਬ ਭੀੜ ਸਕੈ ਕੌਣ ਹੂ ਸਹਾਇਓ,
ਹੁਣ ਖਾਲਸਾ ਜੀ ਇਸ ਭੀੜ ਚ ਕੌਣ ਸਹਾਇਤਾ ਕਰਨ ਵਾਲਾ ਇਸ ਵੇਲੇ ਆਪਣੇ ਤੇ ਜਿਹੜੀ ਮੁਸੀਬਤ ਆ ਪਈ ਹੈ ਸਿੰਘੋ, ਹੁਣ ਸਾਡੀ ਸਹਾਇਤਾ ਕੌਣ ਕਰ ਸਕਦਾ ਸੋਚੋ। ਹਾਂਜੀ,
ਹਿੰਦੂ ਜੇ ਪਹਾੜੀ ਧੇਨ ਸਪਤ ਉਚਾਰੀ,
ਆ ਜਿਹੜੇ ਪਹਾੜੀ ਰਾਜੇ ਹਿੰਦੂ ਸੀਗੇ ਉਹਨਾਂ ਨੇ ਗਊ ਦੀ ਕਸਮ ਖਾਧੀ ਸੀ ਵੀ ਸਾਨੂੰ ਗਊ ਦੀ ਕਸਮ ਲੱਗੇ ਜੇ ਅਸੀਂ ਤੁਹਾਡੇ ਦੇ ਵਾਰ ਕਰੀਏ। ਹਾਂਜੀ,
ਧਰ ਠਾਕੁਰ ਅਗਾਰੀ ਵਿੱਚ ਬਿਪਰ ਦੇ ਪਠਾਇਓ ਹੈ,
ਗਊ ਦੀ ਕਸਮ ਤੇ ਨਾਲ ਠਾਕੁਰ ਰੱਖਿਆ। ਹਿੰਦੂ ਧਰਮ ਦੇ ਵਿੱਚ ਪਹਾੜਾਂ ਦੇ ਵਿੱਚ ਖਾਸ ਕਰਕੇ ਠਾਕੁਰ ਨੂੰ ਜ਼ਿਆਦਾ ਮੰਨਦੇ ਨੇ, ਠਾਕੁਰ ਦੀ ਅਤੇ ਗਊ ਦੀ ਆਨ ਜ਼ਿਆਦਾ ਹਿੰਦੂ ਸਾਰੇ ਹੀ ਮੰਨਦੇ ਨੇ, ਪਰ ਪਹਾੜੀਏ ਠਾਕੁਰ ਦੇ ਉੱਤੇ ਜ਼ਿਆਦਾ ਕਰਦੇ ਵੀ ਠਾਕੁਰ ਦੀ ਕਸਮ ਹੈ, ਫਿਰ ਨਹੀਂ ਅਸੀਂ ਪਿੱਛੇ ਹਟਦੇ, ਪਰ ਉਹ ਠਾਕੁਰ ਦੀਆਂ ਕਸਮਾਂ ਵੀ ਭੁੱਲ ਗਏ, ਉਹ ਗਊ ਦੀਆਂ ਕਸਮਾਂ ਭੁੱਲ ਗਏ, ਗੀਤਾ ਦੀਆਂ ਕਸਮਾਂ ਭੁੱਲ ਗਏ, ਮੁਸਲਮਾਨ ਕੁਰਾਨ ਅਤੇ ਰਸੂਲ ਦੀਆਂ ਕਸਮਾਂ ਭੁੱਲ ਗਏ। ਹਾਂਜੀ,
ਤੈਸੇ ਹੀ ਮਲੇਛ ਪਤ ਖਵਾਜਾ ਮਰ ਦੂਧ ਪਠਿਓ,
ਦੇਖੋ ਸਿੰਘੋ ਜਿਵੇਂ ਹਿੰਦੂਆਂ ਨੇ ਕਸਮ ਖਾਈ ਗਊ ਦੀ, ਮੁਸਲਮਾਨਾਂ ਨੇ ਖਵਾਜਾ ਮਹਿਮੂਦ ਅਲੀ ਨੇ ਕੁਰਾਨ ਦੀ। ਹਾਂਜੀ,
ਧਰਮ ਇਮਾਨ ਦੋਨੋਂ ਹਾਨ ਕਹਿ ਦਿਖਾਇਓ ਹੈ,
ਅੱਜ ਦੋਵਾਂ ਦਾ ਧਰਮ ਇਮਾਨ ਖਤਮ ਹੋ ਗਿਆ, ਨਾ ਮੁਸਲਮਾਨਾਂ ਦਾ ਇਮਾਨ ਕਾਇਮ ਰਿਹਾ ਨਾ ਹਿੰਦੂਆਂ ਦਾ ਧਰਮ ਕਾਇਮ ਰਿਹਾ। ਹਾਂਜੀ,
ਅਬ ਤੋ ਉਪਾਏ ਸਾਮ ਦਾਮ ਭੇਦ ਬਣੇ ਨਹਿ,
ਖਾਲਸਾ ਜੀ ਹੁਣ ਨਾ ਸ਼ਾਮ ਨਾ ਦਾਮ ਨਾ ਭੇਦ, ਚਾਰ ਨੇ ਰਾਜਨੀਤੀ ਦੇ ਅੰਗ, ਸ਼ਾਮ ਦਾਮ ਦੰਡ ਭੇਦ, ਜਦੋਂ ਬਚਣਾ ਹੋਵੇ ਰਾਜਨੀਤੀ ਕਹਿੰਦੀ ਚਾਰ ਤਰੀਕਿਆਂ ਨਾਲ ਬਚਾਅ ਹੁੰਦਾ, ਪਹਿਲਾ ਸ਼ਾਮ ਹੈ ਦੁਸ਼ਮਣ ਦੀ ਸ਼ਰਣੀ ਪੈ ਜਾਓ, ਸਿਲੰਡਰ ਕਰ ਦਿਓ, ਹੱਥ ਜੋੜ ਦਿਓ, ਪੈਰੀਂ ਪੈ ਜਾਓ, ਮਾਫ਼ੀ ਮੰਗ ਲਓ, ਜਾਨ ਬਚਾਉਣ ਵਾਸਤੇ, ਇਹ ਹੈ ਸ਼ਾਮ। ਦੂਜਾ ਦਾਮ, ਪੈਸਾ ਸੁੱਟ ਦਿਓ, ਪੈਸੇ ਦੇ ਲਾਲਚ ਨਾਲ ਦੁਸ਼ਮਣ ਨੂੰ ਖਰੀਦ ਲਓ, ਪੈਸੇ ਨਾਲ ਦੁਸ਼ਮਣ ਨੂੰ ਮਾਰ ਲਓ, ਉਹਨੂੰ ਕਹਿੰਦੇ ਦਾਮ। ਭੇਦ, ਭੇਦ ਦਾ ਮਤਲਬ ਦੁਸ਼ਮਣ ਦਾ ਭੇਦ ਪਾ ਕੇ ਉਹਦੇ ਘਰ 'ਚ ਫੁੱਟ ਪਵਾ ਦਿਓ, ਇਹੋ ਜਿਹਾ ਕੋਈ ਜਾਲ ਵਿਛਾਓ ਉਹਦੇ, ਉਹਨੂੰ ਡਿਵਾਈਡ ਕਰ ਦਿਓ, ਵੰਡ ਦਿਓ ਉਹਨੂੰ, ਉਹਨਾਂ ਦੇ ਘਰ ਮਤ ਭੇਦ ਕਰਾ ਦਿਓ, ਵਿਚਾਰਾਂ ਦਾ ਫਰਕ ਪਾ ਦਿਓ ਭੇਦ। ਅਤੇ ਚੌਥਾ ਹੈ ਦੰਡ, ਡੰਡਾ। ਨਾ ਸ਼ਾਮ ਚੱਲੇ, ਨਾ ਦਾਮ ਚੱਲੇ, ਨਾ ਭੇਦ ਚੱਲੇ, ਅਤੇ ਲਾਸਟ ਫਿਰ ਡੰਡਾ। ਮਹਾਰਾਜ ਕਹਿੰਦੇ ਖਾਲਸਾ ਜੀ, ਹੁਣ ਆਪਾਂ ਉਸ ਕਿਨਾਰੇ 'ਤੇ ਪਹੁੰਚ ਗਏ ਹਾਂ, ਉਸ ਪਰਿਸਥਿਤੀ 'ਚ ਪਹੁੰਚ ਗਏ ਹਾਂ, ਨਾ ਆਪਾਂ ਦੁਸ਼ਮਣ ਦੇ ਅੱਗੇ ਸਿਲੰਡਰ ਕਰਨ ਜੋਗੇ ਹਾਂ। ਉਹ ਸਾਡਾ ਧਰਮ ਨਹੀਂ ਕਹਿੰਦਾ, ਸਾਡੀ ਜ਼ਮੀਰ ਨਹੀਂ ਕਹਿੰਦੀ। ਜੇ ਕਰ ਵੀ ਦਈਏ, ਮੰਨ ਲਓ ਆਪਣੀ ਜ਼ਮੀਰ ਮਾਰ ਵੀ ਦਈਏ, ਦੁਸ਼ਮਣ ਤੋਂ ਬਚ ਫਿਰ ਵੀ ਨਹੀਂ ਸਕਦੇ, ਫਿਰ ਵੀ ਸਾਡੀ ਖੈਰ ਨਹੀਂ। ਦੂਜਾ, ਪੈਸੇ ਨਾਲ ਅਸੀਂ ਦੁਸ਼ਮਣ ਨੂੰ ਖਰੀਦ ਨਹੀਂ ਸਕਦੇ ਇਸ ਵੇਲੇ, ਕਿਉਂਕਿ ਨਾ ਤਾਂ ਸਾਡੇ ਕੋਲ ਇਸ ਵੇਲੇ ਪੈਸਾ ਹੈ, ਅਤੇ ਜੇ ਹੋਵੇ ਵੀ ਤਾਂ ਦੁਸ਼ਮਣ ਨੇ ਪੈਸਾ ਲੈ ਕੇ ਵੀ ਸਾਨੂੰ ਨਹੀਂ ਛੱਡਣਾ, ਹਾਲਾਤ ਇੱਦਾਂ ਦੇ ਆ। ਤੀਜਾ, ਹੁਣ ਅਸੀਂ ਦੁਸ਼ਮਣ 'ਚ ਭੇਦ ਪਾਉਣ ਦੀ ਸਥਿਤੀ ਵਿੱਚ ਵੀ ਨਹੀਂ ਹਾਂ, ਹੁਣ ਕੀ ਭੇਦ ਪਾਵਾਂਗੇ, ਆਪਣੇ ਕੋਲ ਐਨ ਸਿਰ 'ਤੇ ਦੁਸ਼ਮਣ ਆ ਗਿਆ। ਹੁਣ ਤਾਂ ਰਾਜਨੀਤੀ ਕਹਿੰਦੀ ਜਦੋਂ ਸ਼ਾਮ ਵੀ ਨਾ ਚੱਲੇ, ਦਾਮ ਵੀ ਨਾ ਚੱਲੇ, ਭੇਦ ਵੀ ਨਾ ਚੱਲੇ, ਫਿਰ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ, ਤਬ ਜੂਝ ਮਰੋ ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਲਗੀਧਰ ਕਹਿੰਦੇ ਔਰੰਗਜ਼ੇਬ, ਜਦੋਂ ਸ਼ਾਮ ਦਾਮ ਭੇਦ ਨਾ ਕੰਮ ਕਰਨ, ਤਾਂ ਫਿਰ ਸੂਰ ਮੈਨੂੰ ਤਲਵਾਰ ਦੇ ਮੁੱਠੇ 'ਤੇ, ਦਸਤੇ 'ਤੇ ਹੱਥ ਪਾਉਣਾ ਜਾਇਜ਼ ਹੈ। ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਸਾਰੇ ਹੀਲੇ ਲੰਘ ਜਾਣ, ਕੋਈ ਹੀਲਾ ਰਵੇ ਨਾ, ਤਾਂ ਫਿਰ ਤਲਵਾਰ ਚੁੱਕਣੀ ਜਾਇਜ਼ ਹੈ। ਹਾਂਜੀ,
ਚੌਥੇ ਦੰਡ ਬਣੇ ਦਰ ਲਾਖੋ ਚੜ੍ਹ ਆਇਓ ਹੈ।
ਲੱਖਾਂ ਵੈਰੀ ਚੜ੍ਹ ਕੇ ਆ ਗਿਆ, ਹੁਣ ਸਿਰ 'ਤੇ ਆ ਗਿਆ, ਹੁਣ ਤਾਂ ਇੱਕੋ ਹੀ ਹੈ, ਹੁਣ ਤਾਂ ਖਾਲਸਾ ਜੀ ਮਿਆਨ 'ਚੋਂ ਤੇਗਾਂ ਧੂਵੋ, ਹੁਣ ਸੂਰਮਿਆਂ ਦੀ ਤਰ੍ਹਾਂ ਲੜੋ ਅਤੇ ਮਰੋ। ਹਾਂਜੀ,
ਗਿੱਦੜ ਕੀ ਮੌਤ ਨਹਿ ਮਰੋ ਰਿਪ ਹਾਥਨ ਤੇ।
ਖਾਲਸਾ ਜੀ, ਗਿੱਦੜ ਦੀ ਮੌਤ ਵੈਰੀ ਦੇ ਹੱਥੋਂ ਨਹੀਂ ਮਰਨਾ, ਮਰਨਾ ਤਾਂ ਹੈ ਸ਼ੇਰਾਂ ਦੀ, ਬਹਾਦਰਾਂ ਦੀ, ਯੋਧਿਆਂ ਦੀ ਮੌਤ ਮਰੀਏ। ਹਾਂਜੀ,
ਕਰੋ ਯੁੱਧ ਗਾਢੋ ਜਿਮ ਪੂਰਬ ਮਚਾਇਓ ਹੈ।
ਜਿਵੇਂ ਪਿੱਛੇ ਤੁਹਾਡੇ ਨਾਲ ਸਿੰਘ ਤੁਹਾਡੇ ਸਾਥੀ ਜੂਝਦੇ ਆਏ ਨੇ, ਤੁਸੀਂ ਵੀ ਜੂਝਦੇ ਆਏ ਹੋ, ਅੱਗੇ ਵੀ ਤੁਸੀਂ ਖੰਡੇ ਦੀ ਧਾਰ 'ਚੋਂ ਹੀ ਪੈਦਾ ਹੋਏ ਹੋ, ਅਤੇ ਜੂਝਣਾ ਲੜਨਾ ਮਰਨਾ ਤੁਹਾਡਾ ਕੰਮ ਹੈ। ਸਾਧ ਸੰਗਤ ਜੀ, ਆ ਤਾਂ ਹੁਣੇ ਹੀ ਆਪਾਂ ਢਿੱਲੇ ਜਿਹੇ ਪਏ ਹਾਂ ਕੋਈ 10-20 ਸਾਲਾਂ ਵਿੱਚ, ਨਹੀਂ ਤਾਂ ਖਾਲਸੇ ਦਾ ਤਾਂ ਪੰਥ ਪ੍ਰਕਾਸ਼ ਵਿੱਚ ਲੋਗੋ ਹੀ ਲਿਖਿਆ ਹੋਇਆ, ਜਾਤ ਗੋਤ ਸਿੰਘਨ ਕੀ ਦੰਗਾ, ਅਤੇ ਦੰਗਾ ਹੀ ਸਤਿਗੁਰ 'ਤੇ ਮੰਗਾ, ਹੋਰ ਤਾਂ ਮੰਗਿਆ ਹੀ ਕੁਝ ਨਹੀਂ, ਖੰਡਾ ਹੀ ਖੜਕਾਉਣਾ ਸਿੱਖਿਆ। ਅਤੇ ਮਹਾਰਾਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ, ਹੁਣ ਖਾਲਸਾ ਜੀ ਆਪਣੀ ਛੱਤਰੀ ਪੁਣੇ ਦੀ ਜਿਹੜੀ ਖੇਡ ਹੈ ਉਹ ਦਿਖਾ ਦਿਓ। ਹਾਂਜੀ,
ਮਹਾਨੀਚ ਪਾਪੀ ਕੂਰ ਲਾਪੀ ਦਗਾ ਕੀਨੋ ਜਿਮ,
ਜਿਹਨਾਂ ਪਹਾੜੀਆਂ ਨੇ, ਤੁਰਕਾਂ ਨੇ, ਪਾਪੀਆਂ ਨੇ, ਨੀਚਾਂ ਨੇ ਖਾਲਸੇ ਨਾਲ ਦਗਾ ਕੀਤਾ, ਝੂਠੀਆਂ ਕਸਮਾਂ ਪਾ ਕੇ ਮੁੱਕਰੇ ਨੇ,
ਪਲਟੇ ਕੋ ਲੈ ਹੈ ਪੰਥ ਮੂਲ ਦੇ ਉਮਾਰ ਕੈ,
ਇਹਨਾਂ ਕੋਲੋਂ ਮੇਰਾ ਖਾਲਸਾ ਸਮਾਂ ਪਾ ਕੇ ਬਦਲੇ ਲਵੇਗਾ, ਇਹਨਾਂ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਸੁੱਟ ਦਿਆਂਗੇ। ਸਾਧ ਸੰਗਤ ਜੀ, ਪਹਿਲਾਂ ਬਾਬੇ ਬੰਦੇ ਬਹਾਦਰ ਨੇ ਪਹਾੜੀਆਂ ਨੂੰ ਡੰਡਾ ਫੇਰਿਆ, ਸਿੱਧੇ ਕੀਤੇ ਸਾਰੇ, ਦੋ ਰਾਣੀਆਂ ਬਾਬੇ ਬੰਦੇ ਬਹਾਦਰ ਦੀਆਂ ਪਹਾੜ ਵਿੱਚੋਂ ਹੀ ਵਿਆਹੀਆਂ ਸਨ, ਪਹਾੜੀਆਂ ਨੇ ਕੁੜੀਆਂ ਦੇ ਕੇ ਆਪਣੀ ਜਾਨ ਛਡਾਈ ਵੀ ਆ ਸਾਡੇ ਕੋਲ ਡੋਲੇ ਲੈ ਲਓ ਅਤੇ ਸਾਨੂੰ ਬਖਸ਼ੋ। ਅਤੇ ਉਦੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਿੱਬਤ ਤੱਕ, ਲੇਹ ਲਦਾਖ, ਕਸ਼ਮੀਰ ਸਾਰਾ ਸਿੱਧਾ ਕੀਤਾ, ਪਹਾੜ ਦਾ ਇਲਾਕਾ ਖਾਲਸੇ ਨੇ ਤੇਗ ਦੇ ਨਾਲ ਈਨ ਮਨਾਈ। ਤੋਂ ਇਹ ਮਹਾਰਾਜ ਕਹਿੰਦੇ ਸਿੰਘ ਆਉਣਗੇ ਚੜ੍ਹ ਕੇ ਇਹਨਾਂ ਪਹਾੜੀਆਂ ਦੀ ਨੱਕ 'ਚ ਦਮ ਕਰਨਗੇ। ਹਾਂਜੀ,
ਜੇਤੋਪੁਰ ਸਾਰਥ ਕਰੋਗੇ ਅਬ ਮਾਰਨ ਕੋ।
ਖਾਲਸਾ ਜੀ, ਅੱਜ ਦੇ ਜੰਗ ਵਿੱਚ ਚਮਕੌਰ ਦੀ ਗੜੀ ਵਿੱਚ ਜਿੰਨਾ ਪੁਰਸਾਰਥ ਕਰੋਗੇ, ਜਿੰਨਾ ਬਲ ਲਾਓਗੇ ਵੈਰੀਆਂ ਨੂੰ ਮਾਰਨ ਵਾਸਤੇ, ਜਿੰਨੇ ਤੁਰਕਾਂ ਨੂੰ ਝਟਕਾਓਗੇ ਤੇਗ ਦੇ ਨਾਲ,
ਤੇਤੋ ਰਾਜ ਭੋਗੋਗੇ ਜਨਮ ਨਿਰਜ ਧਾਰਕੈ।
ਉਹਨੇ ਜਨਮ ਤੁਸੀਂ ਰਾਜ ਕਰੋਗੇ, ਮੁੜ ਮੁੜ ਕੇ ਆਓਗੇ, ਪੰਥ ਦੀਆਂ ਬਾਦਸ਼ਾਹੀਆਂ ਤੁਹਾਡੇ ਚਰਨ ਚੁੰਮਣਗੀਆਂ, ਧਰਤੀ ਦੇ ਰਾਜੇ ਬਣੋਗੇ। ਸਾਧ ਸੰਗਤ ਜੀ, ਅਜੇ ਤਾਂ ਖਾਲਸਾ ਬਚਪਨ ਵਿੱਚ ਹੈ, ਅਜੇ ਤਾਂ ਆਪਾਂ ਹੁਣੇ ਘਬਰਾ ਜਾਂਦੇ ਹਾਂ ਵੀ ਆਪਾਂ ਜੀ ਥੋੜ੍ਹੇ ਰਹਿ ਗਏ, ਆਪਣੀ ਗਿਣਤੀ 96 ਕਰੋੜ ਹੈ ਅਤੇ 96 ਕਰੋੜ ਹੀ ਰਹਿਣੀ ਹੈ, ਇਹ ਕਈ ਕਹਿ ਦਿੰਦੇ ਜੀ 2 ਕਰੋੜ ਰਹਿ ਗਏ, 2.5 ਕਰੋੜ ਰਹਿ ਗਏ, ਆਪਣੀ ਉਹ ਗਿਣਤੀ ਨਹੀਂ, ਆਪਣੀ ਗਿਣਤੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ 96 ਕਰੋੜੀ ਮੇਘਮਾਲਾ ਪਾਣੀ ਹਾਰੀ ਆ, 96 ਕਰੋੜ ਫੌਜ ਮਹਾਰਾਜ ਦੀ ਦਸਮ ਪਾਤਸ਼ਾਹ ਦਾ ਬਚਨ ਹੈ ਚੜ੍ਹ ਕੇ ਆਉਣੀ ਹੈ ਸ਼ਹੀਦਾਂ ਸਿੰਘਾਂ ਦੀ, ਅਤੇ ਆਪਾਂ ਢਿੱਲੀਆਂ ਮੱਠੀਆਂ ਗੱਲਾਂ ਕਰਿਆ ਹੀ ਨਾ ਕਰੀਏ। ਸਦਾ ਹੀ ਗੁਰੂ ਸਾਹਿਬ ਦਾ ਬਚਨ ਹੈ ਕਲਗੀਧਰ ਪਾਤਸ਼ਾਹ ਦਾ ਕਿ 125,000 ਜਗ ਤੁਫੇ ਕਪਲੀਤਾ ਤਬੇ ਖਾਲਸਾ ਉਹਦੇ ਹਸਤ ਲਓ ਜੀਤਾ। ਜਦੋਂ 125,000 ਤੁਲੀਤਾ ਤੁਖੇਗਾ ਉਦੋਂ ਖਾਲਸੇ ਦਾ ਚੜ੍ਹਦੇ ਤੋਂ ਛਿਪਦੇ ਤੱਕ ਰਾਜ ਹੋਵੇਗਾ। ਮਹਾਰਾਜ ਕਹਿੰਦੇ ਸਭ ਸਿੰਘ ਰਾਜ ਕਰਨਗੇ ਜਿਹੜੇ ਚਮਕੌਰ ਦੀ ਗੜੀ 'ਚ ਸ਼ਹੀਦੀਆਂ ਪਾਉਣਗੇ। ਹਾਂਜੀ,
ਕਾਮਨਾ ਕੋ ਪੂਰ ਹੋਏ ਮਿਲੋਗੇ ਜ਼ਰੂਰ ਮੋਹੇ,
ਤੁਹਾਡੀਆਂ ਕਾਮਨਾ ਪੂਰੀਆਂ ਹੋਣਗੀਆਂ, ਤੁਸੀਂ ਬਾਦਸ਼ਾਹੀਆਂ ਕਰੋਗੇ, ਸਿੰਘਾਂ ਦੀ ਸਰਦਾਰੀ ਹੋਵੇਗੀ, ਅਤੇ ਉਦੋਂ ਬਾਅਦ ਤੁਹਾਨੂੰ ਮੁਕਤੀ ਵੀ ਮਿਲੇਗੀ, ਮੇਰੇ ਕੋਲ ਹੀ ਆਓਗੇ। ਨਹੀਂ ਤਾਂ ਰਾਜ ਤੋਂ ਬਾਅਦ ਸਾਧ ਸੰਗਤ ਜੀ ਕਹਿੰਦੇ ਰਾਜੋਂ ਨਰਕ ਮਿਲਦਾ ਨਾ, ਰਾਜ ਤੋਂ ਬਾਅਦ ਨਰਕ ਮਿਲਦਾ, ਪਰ ਮੇਰੇ ਸਿੰਘਾਂ ਨੂੰ ਰਾਜ ਤੋਂ ਬਾਅਦ ਵੀ ਸੱਚਖੰਡ ਹੀ ਮਿਲੇਗਾ, ਕਿਉਂਕਿ ਉਹ ਉਹਨਾਂ ਦੀ ਰਾਜ ਕਰਦਿਆਂ ਵੀ ਸੁਰਤੀ ਮੇਰੇ 'ਚ ਹੀ ਰਹੇਗੀ। ਹਾਂਜੀ,
ਰੱਖੋ ਹਜੂਰ ਜੋਰ ਬਿੱਧ ਨਿਰਵਾਰ ਕੈ,
ਮਹਾਰਾਜ ਕਹਿੰਦੇ ਅਸੀਂ ਆਪਣੇ ਕੋਲ ਰੱਖਾਂਗੇ ਆਪਣੇ ਪਿਆਰਿਆਂ ਨੂੰ, ਸੱਚਖੰਡ ਵਿੱਚ ਵਾਸਾ ਹੋਵੇਗਾ ਸ਼ਹੀਦਾਂ ਸਿੰਘਾਂ ਦਾ।
ਯੁੱਧ ਕੇ ਸਮਾਨ ਤਪ ਜਗ ਕੋ ਵਿਧਾਨ ਨਹੀਂ,
ਖਾਲਸਾ ਜੀ ਯੁੱਧ ਦੇ ਸਮਾਨ ਦੁਨੀਆਂ ਦੇ ਕੋਈ ਤਪੱਸਿਆ ਨਹੀਂ ਹੈ। ਤਪੱਸਿਆ ਦੇ ਬੜੇ ਪ੍ਰਕਾਰ ਦੀ, ਕੋਈ ਪੁੱਠਾ ਲੱਟ ਕੇ ਤਪ ਕਰਦਾ, ਕੋਈ ਅੱਗ ਦੇ ਉੱਤੇ ਧੂਣੇ ਤਾ ਕੇ ਤਪ ਕਰਦਾ, ਕੋਈ ਬਰਫ਼ ਦੇ ਵਿੱਚ ਬਹਿ ਕੇ ਠੰਡੀ ਦੇ ਵਿੱਚ ਤਪ ਕਰਦਾ, ਕੋਈ ਪੁੱਠਾ ਲੱਟ ਕੇ ਤਪ ਕਰਦਾ, ਕੋਈ ਖੂਹ 'ਚ ਲੱਟ ਕੇ ਤਪ ਕਰਦਾ, ਕੋਈ ਇੱਕ ਪੈਰ 'ਤੇ ਖਲੋ ਕੇ ਤਪ ਕਰਦਾ, ਕੋਈ ਭੁੱਖਾ ਰਹਿ ਕੇ ਤਪ ਕਰਦਾ, ਪਰ ਮੇਰੇ ਪਿਆਰਿਓ ਜੰਗ ਵਰਗਾ ਤਪ ਕੋਈ ਨਹੀਂ, ਧਰਮ ਯੁੱਧ ਵਰਗੀ ਕੋਈ ਤਪੱਸਿਆ ਨਹੀਂ। ਸਾਰੀਆਂ ਤਪੱਸਿਆ ਫੇਰ ਹਨ ਸੂਰਬੀਰ ਬਹਾਦਰ ਯੋਧੇ ਦੀ ਸ਼ਹੀਦੀ ਦੇ ਸਾਹਮਣੇ। ਹਾਂਜੀ,
ਇੱਕ ਘਟੀ ਬੀਚ ਦੋਨੋਂ ਲੋਕ ਲੈ ਸੁਧਾਰ ਕੈ,
ਭਾਈ ਗੁਰਦਾਸ ਜੀ ਨੇ ਲਿਖਿਆ ਇੱਕ ਘੜੀ ਨਿਗ੍ਰਹਿ ਕੈ ਯੋਧਾ ਜੂਝੈ, ਯੋਧਾ ਇੱਕ ਘੜੀ ਜੂਝ ਜੰਗ ਕਰਦਾ। ਘੜੀ ਕਿੰਨੀ ਹੁੰਦੀ ਆ, ਲੜਾਈ ਦੇ 2.5 ਫੱਟ ਹੁੰਦੇ ਨੇ ਕਹਿੰਦੇ ਨੇ, ਕੋਈ ਬਹੁਤੀ ਲੰਮੀ ਗੱਲ ਨਹੀਂ ਹੁੰਦੀ, ਪਲ ਦੋ ਪਲ ਦੀ ਖੇਡ ਹੁੰਦੀ ਹੈ, ਪਰ ਉਹ ਮੇਰਾ ਯੋਧਾ ਜਿਹੜਾ ਜੰਗ 'ਚ ਸ਼ਹੀਦੀ ਪਾਉਂਦਾ ਅੱਗੇ ਵੱਧ ਕੇ ਉਹ ਇਸ ਲੋਕ ਨੂੰ ਵੀ ਸਵਾਰ ਲੈਂਦਾ ਅਤੇ ਪਰਲੋਕ ਨੂੰ ਵੀ ਸਵਾਰ ਲੈਂਦਾ। ਹਾਂਜੀ,
8-8 ਸਿੰਘ ਇੱਕ ਇੱਕ ਬਾਹੀ ਦੀਨੀ ਤਨੈ,
ਗੜੀ ਦੀਆਂ 4 ਬਾਹੀਆਂ ਸਨ, ਗੜੀ ਦੇ 4 ਪਾਸੇ ਸਨ, 4 ਬਾਹੀਆਂ 'ਤੇ ਈਸਟ ਵੈਸਟ ਨੌਰਥ ਸਾਊਥ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਮਹਾਰਾਜ ਨੇ ਸਿੰਘ ਲਾਏ ਹਨ। 1 ਬਾਈ 8 ਸਿੰਘਾਂ ਨੂੰ ਦਿੱਤੀ, 2 8 ਸਿੰਘ ਲਾਏ, 3 'ਤੇ ਵੀ 8 ਸਿੰਘ ਲਾਏ ਅਤੇ 4 'ਤੇ ਵੀ 8 ਲਾਏ। 8-8 ਸਿੰਘਾਂ ਨੂੰ ਮਹਾਰਾਜ ਨੇ ਗੜੀ ਦੇ ਚਾਰੇ ਪਾਸੇ ਲਾਇਆ ਹੈ। ਹਾਂਜੀ,
30-2 ਸਿੰਘ ਗਹਿ ਅਯੁੱਧ ਭੇ ਸਾਵਧਾਨ,
30-2 ਸਿੰਘ, 30-2 32 ਸਿੰਘ ਇਸ ਤਰ੍ਹਾਂ ਸ਼ਸਤਰ ਲੈ ਕੇ ਗੜੀ ਦੇ ਚਾਰੇ ਪਾਸੇ ਤਿਆਰ ਪਰ ਤਿਆਰ ਮੋਰਚੇਬੰਦੀ ਕਰ ਬੈਠੇ ਨੇ।
ਕੋਠਾ ਸਿੰਘ ਇੱਕ ਔਰ ਮਦਨ ਸਿੰਘ ਦੋਨੋਂ ਹੁਕ,
ਭਾਈ ਕੋਠਾ ਸਿੰਘ ਰੰਗਰੇਟਾ ਅਤੇ ਮਦਨ ਸਿੰਘ ਰਵਿਦਾਸੀਆ ਇਹ ਦੋਵੇਂ ਜਿਹੜੀ ਗੜੀ ਦਾ ਦਰਵਾਜ਼ਾ ਉੱਥੇ ਖੜ ਗਏ ਨੇ।
ਦੀਨੋ ਪੌਰ ਗਾਢੇ ਰਹੋ ਕੀਜੈ ਰਿਪ ਹੇਰ ਹਾਂ,
ਮਦਨ ਸਿੰਘ ਅਤੇ ਕੋਠਾ ਸਿੰਘ ਨੂੰ ਮਹਾਰਾਜ ਨੇ ਦਰਵਾਜ਼ੇ ਦੀ ਜ਼ਿੰਮੇਵਾਰੀ ਸੰਭਾਲੀ ਹੈ, ਤੁਸੀਂ ਦਰਵਾਜ਼ੇ ਦੇ ਨੇੜੇ ਨਹੀਂ ਕਿਸੇ ਨੂੰ ਆਉਣ ਦੇਣਾ।
ਗੁਲਕਾ ਬਿਰੂਦ ਨਹਿ ਡਾਰੀਐ ਤੁਫੰਗ ਬੀਚ,
ਮਹਾਰਾਜ ਕਹਿੰਦੇ ਸਿੰਘੋ ਇਹ ਨਾ ਸੋਚਿਆ ਜੇ ਵੀ ਸਾਡੀਆਂ ਬੰਦੂਕਾਂ 'ਚੋਂ ਗੋਲੀਆਂ ਮੁੱਕ ਗਈਆਂ ਨੇ, ਕੋਈ ਘਬਰਾਉਣ ਦੀ ਲੋੜ ਨਹੀਂ, ਬਿਨਾਂ ਬੰਦੂਕ ਗੋਲੀ ਦੇ ਵੀ ਚੱਲੇਗੀ ਅੱਜ, ਆਖੋ ਸ੍ਰੀ ਵਾਹਿਗੁਰੂ, ਅੱਜ ਸ਼ਹੀਦੀ ਪਹਿਰਾ ਵਰਤਾਵਾਂਗੇ ਜਿਹੜਾ ਦੁਨੀਆਂ ਨੂੰ ਨਹੀਂ ਪਤਾ ਲੱਗੇਗਾ ਵੀ ਕੀ ਖੇਡ ਵਰਤੀ ਹੈ। ਗੁਲਕਾਂ ਬਰੂਦ ਨਹਿ ਡਾਰੀਏ ਤੁਫੰਗ ਬੀਚ, ਬਿਨਾਂ ਬਰੂਦ ਦੇ ਅਤੇ ਬਿਨਾਂ ਸਿੱਕੇ ਦੇ ਗੋਲੀ ਨਹੀਂ ਚੱਲਦੀ, ਪਰ ਅੱਜ ਚੱਲੇਗੀ, ਅੱਜ ਬੰਦੂਕ ਦਾ ਘੋੜਾ ਦੱਬੋਗੇ ਤਾਂ ਗੋਲੀ ਚੱਲੇਗੀ। ਹਾਂਜੀ,
ਤੋੜਾ ਦੇਹੋ ਡਾਂਬ ਡਾਂਬ ਛੁੱਟ ਹੈ ਨਾ ਸੰਕ ਠਾਂ,
ਆ ਤੋੜਾ ਡੰਬੀ ਜਾਣਾ ਤੁਸੀਂ, ਬਟਨ ਦੱਬੀ ਜਾਣਾ ਘੋੜੇ ਦਾ ਅਤੇ ਬਸ ਚੱਲੀ ਜਾਏਗੀ ਬੰਦੂਕ। ਹਾਂਜੀ,
ਦੋਨੋਂ ਸੁੱਤ ਦਇਆ ਸਿੰਘ ਸੰਤ ਸਿੰਘ ਪਾਸ ਰੱਖੇ,
ਭਾਈ ਸੰਤ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਅਤੇ ਦੋ ਸਾਹਿਬ ਜ਼ਿਆਦੇ ਆਪਣੇ ਕੋਲ ਰੱਖ ਲਏ ਦਸਵੇਂ ਪਾਤਸ਼ਾਹ ਨੇ।
ਪ੍ਰਵਿਛਾ ਅਟਾਰੀ ਮਹਿ ਕਮਾਨ ਬਾਨ ਤਾਨ ਪਾਨ,
ਦੋ ਪੁੱਤਰ ਭਾਈ ਸੰਤ ਸਿੰਘ ਅਤੇ ਦਇਆ ਸਿੰਘ ਨੂੰ ਨਾਲ ਲੈ ਕੇ ਉਤਲੀ ਅਟਾਰੀ 'ਤੇ ਆਪ ਜਾ ਬੈਠੇ ਨੇ ਦਸਵੇਂ ਪਾਤਸ਼ਾਹ।
आलम मृगिंद और मान सिंह दोनों
तोंदो वीर आलम मृगिंद और मान सिंह आलम सिंह नचना दसवें पातशाह दा गड़वई ते भाई मान सिंह जी दोवें जोधे
फिरे चारो ओर सुध सब की रखन को
इन्हां दी ड्यूटी लाई है फिरदे रहना चारे पास मान सिंह ते आलम सिंह आले दुआले फिर के देखणगे जिथे दुश्मन दा जोर पैंदा उत्थे सिंघां दी मदद करनगे। हां जी
गुरु आगे सीस दीने दीने प्राण सब हुने
अज सारिया ने गुरु साहब दे अगे सीस भेटा कर दिते है जो पहला अमृत छकन वेले वादा करीदा ना साध संगत जी अमृत छकन वेले दीआं गल्लां ही भुल जांदीआं लोकां नूं अमृत छकन वेले सब तों पहली गल की हुंदी है पहला पंज प्यारे पुछदे कादे वास्ते आया वो कहिंदा जी मैं अमृत छकन आया कहिंदे सीस देना पएगा सीस दवेगा जे कहिंदा हाँ जी तो अमृत छकाया जांदा पर यह हुण सिर्फ आ साडी सारिआं दी रसम ही बनी हुई है वी कह देना पर गुरु का सीस समझते नहीं असी ਉਹ ਸਿੰਘਾਂ ਨੇ ਗੁਰੂ ਨੂੰ ਸੀਸ ਦਿੱਤਾ ਸੀ ਅਤੇ ਗੁਰੂ ਦਾ ਸਮਝਿਆ ਸੀ ਅਤੇ ਅੱਜ ਕਹਿੰਦੇ ਵੀ ਆ ਲਓ ਮਹਾਰਾਜ ਜਿਸ ਕੀ ਬਸਤ ਤਿਸ ਆਗਿਆ ਰੱਖੈ ਪ੍ਰਭ ਕੀ ਆਗਿਆ ਮਨ ਮਤ। ਹਾਂਜੀ
ਮਾਰੇਂਗੇ ਮਲੇਸ਼ਨ ਪ੍ਰਹਾਰੇ ਅਯੋਧਨ ਕੋ
ਮਹਾਰਾਜ ਮਾਰਾਂਗੇ ਮਲੇਸ਼ਨ ਕੋ ਅੱਜ ਮਲੇਸ਼ਾਂ ਨੂੰ ਮਾਰਾਂਗੇ ਬੜੀ ਸੋਹਣੀ ਗੱਲ ਸੋਹਣ ਸਿੰਘ ਜੀ ਸੀਤਲ ਨੇ ਲਿਖੀ ਹੈ ਉਹ ਕਹਿੰਦੇ ਨਾਵੇਂ ਪਾਤਸ਼ਾਹ ਦਾ ਸਾਕਾ ਯਾਦ ਕਰਕੇ ਲੈ ਆਵਾਂਗੇ ਇੱਕ ਤੂਫਾਨ ਦਾਤਾ ਸਿੰਘ ਗੜੀ ਦੇ ਬੋਲੇ ਮਹਾਰਾਜ ਤੁਸੀਂ ਚਿੰਤਾ ਨਾ ਕਰੋ ਸਾਨੂੰ ਦਿੱਲੀ ਚਾਂਦਨੀ ਚੌਂਕ ਭੁੱਲਿਆ ਤਾਂ ਨਹੀਂ ਸਾਡੇ ਗੁਰਦੇਵ ਨੂੰ ਇਹਨਾਂ ਨੇ ਸ਼ਹੀਦ ਕੀਤਾ ਸੀ ਨਾ ਇਹਨਾਂ ਤੋਂ ਬਦਲੇ ਅੱਜ ਗਿਣ ਗਿਣ ਕੇ ਲਵਾਂਗੇ। ਹਾਂਜੀ
ਨੀਰ ਆਰ ਅੰਨ ਲੀਨੋ ਜਿਤਕ ਸੁਹਾਥ ਆਇਓ
ਜਿੰਨਾ ਕੁ ਪਾਣੀ ਅੰਦਰ ਢੋਇਆ ਜਾ ਸਕਦਾ ਸੀ ਸਾਂਭਿਆ ਜਾ ਸਕਦਾ ਸੀ ਪੀਣ ਨੂੰ ਉਹ ਅੰਦਰ ਕਰ ਲਿਆ ਜਿੰਨਾ ਕੁ ਅੰਨ ਪਿੰਡ 'ਚੋਂ ਮਿਲਿਆ ਕਿਤੋਂ ਆਟਾ ਦਾਲ ਜੋ ਵੀ ਖਾਣ ਪੀਣ ਦਾ ਸਮਾਨ ਉਹ ਗੜੀ ਦੇ ਅੰਦਰ ਕਰ ਲਿਆ ਕਿਉਂਕਿ ਕੀ ਪਤਾ ਕਿੰਨਾ ਸਮਾਂ ਘੇਰਾ ਪਵੇ ਕਿੰਨਾ ਸਮਾਂ ਛਕਣਾ ਪਵੇ ਥੋੜ੍ਹਾ ਬਾਲਾ ਰਾਸ਼ਨ ਅੰਦਰ ਇਕੱਠਾ ਕੀਤਾ ਜਿੰਨਾ ਕੁ ਹੋ ਸਕਿਆ। ਹਾਂਜੀ
ਖਾਇਓ ਮਨ ਪਾਇਓ ਸਾਵਧਾਨ ਕੀਨ ਤਨ ਕੋ
ਸਿੰਘਾਂ ਨੇ ਪ੍ਰਸ਼ਾਦੇ ਲਾਹ ਕੇ ਫਟਾਫਟ ਕਿਉਂਕਿ ਉਹ ਘਰ ਸੀ ਨਾ ਗੜੀ ਸੀ ਚੁੱਲ੍ਹੇ ਬਣੇ ਹੋਏ ਸੀ ਲੱਕੜਾਂ ਮਾੜੀਆਂ ਉੱਥੇ ਬਾਲਣ ਪ੍ਰਸ਼ਾਦੇ ਬਣਾ ਕੇ ਸਤਿਗੁਰੂ ਪਾਤਸ਼ਾਹ ਦੇ ਸਿੰਘਾਂ ਨੇ ਪ੍ਰਸ਼ਾਦਾ ਛਕਿਆ ਸਰੀਰ ਨੂੰ ਸਾਵਧਾਨ ਕੀਤਾ। ਹਾਂਜੀ
ਵੀਰ ਰਸ ਰਾਤੇ ਸ੍ਰੀ ਗੋਬਿੰਦ ਸਿੰਘ ਰਾਤੇ ਨੈਣ
ਵੀਰ ਰਸ ਰਾਤੇ ਸ੍ਰੀ ਗੋਬਿੰਦ ਸਿੰਘ ਰਾਤੇ ਨੈਣ ਗੁਰੂ ਗੋਬਿੰਦ ਸਿੰਘ ਅੱਜ ਵੀਰ ਰਸ ਵਿੱਚ ਹਨ ਅੱਖਾਂ ਉਹਨਾਂ ਦੀਆਂ ਲਾਲ ਸੁਰਖੋਈਆਂ ਪਈਆਂ ਨੇ।
ਰਾਤੋ ਮੁੱਖ ਰੋਸ ਮੈਂ ਬਲੋਕ ਸਤਰ ਗਨ ਕੋ
ਅੱਖਾਂ ਤੇ ਲਾਲੀ ਚਿਹਰੇ ਤੇ ਲਾਲੀ ਤੇ ਰੋਸ ਨਾਲ ਵੈਰੀ ਦੀ ਫੌਜ ਵੱਲ ਦੇਖ ਰਹੇ ਨੇ।
ਆਹਨ ਮਨਿੰਦ ਬ੍ਰਿੰਦ ਬ੍ਰਿੰਦ ਹੋਏ ਆਏ ਦਲ
ਵੈਰੀ ਦੀਆਂ ਫੌਜਾਂ ਕਾਲੀਆਂ ਘਟਾਵਾਂ ਦੀ ਤਰ੍ਹਾਂ ਚੜ ਕੇ ਆਈਆਂ ਨੇ ਬੜੇ ਲੋਹੇ ਚ ਮੜੇ ਹੋਏ ਸੂਰਮੇ ਆਏ ਨੇ।
10 ਲੱਖ ਆਇਓ ਨਿਓ ਪੂਰਬ ਸਟੂਕ ਹੈ
10 ਲੱਖ ਫੌਜ ਨਵੀਂ ਚੜ ਕੇ ਦਿੱਲੀ ਤੋਂ ਆਈ ਹੈ ਤੇ ਸ੍ਰੀ ਚਮਕੌਰ ਸਾਹਿਬ ਨੂੰ ਆ ਢੁੱਕੀ ਹੈ।
ਭਾਜੇ ਲੋਕ ਗ੍ਰਾਮ ਉਤਪਾਤ ਕੋ ਬਡੋ ਬਲੋਕ
ਸਾਧ ਸੰਗਤ ਜੀ ਇਹ ਉਤਪਾਤ ਵੇਖ ਕੇ ਵੀ ਇੱਥੇ ਤਾਂ ਲੜਾਈ ਹੋਣ ਲੱਗੀ ਹੈ ਇੱਥੇ ਤਾਂ ਗੋਲੀ ਚੱਲੇਗੀ ਤੋਪਾਂ ਚੱਲਣਗੀਆਂ ਬੰਬ ਚੱਲਣਗੇ ਖੂਨ ਖਰਾਬਾ ਹੋਵੇਗਾ ਪਿੰਡ ਦੇ ਲੋਕ ਆਪਣੇ ਘਰਾਂ ਨੂੰ ਖਾਲੀ ਕਰਕੇ ਦੌੜ ਗਏ ਹਨ।
ਛੋਰ ਛੋਰ ਤੂਰਨ ਸਦਨ ਕਿਤ ਲੁਕੇ ਹੈ
ਕਹਿੰਦੇ ਆਪਣੇ ਘਰਾਂ ਨੂੰ ਛੱਡ ਕੇ ਲੋਕ ਦੌੜੀ ਜਾ ਰਹੇ ਨੇ ਵੀ ਇੱਥੋਂ ਨਿਕਲ ਚੱਲੀਏ ਅਸੀਂ ਇੱਥੇ ਨਾ ਮਾਰੇ ਜਾਈਏ ਕਿਤੇ। ਹਾਂਜੀ
ਕਿਉਂ ਅਗਵਾਨੀ ਹੋਏ ਜਾਏ ਕੈ ਮਲੇਸ਼ ਮਿਲੇ
ਕਈ ਪਿੰਡ ਵਾਲੇ ਜਾ ਕੇ ਮਲੇਸ਼ਾਂ ਨੂੰ ਤੁਰਕਾਂ ਨੂੰ ਅੱਗੋਂ ਦੀ ਮਿਲੇ ਨੇ
ਕਾਰਨ ਬਤਾਵਨ ਕੇ ਮਾਰ ਉੱਚੇ ਰੁਕੇ ਹੈ
ਉਹ ਆਪਣੇ ਪਿੰਡ ਦੇ ਬਾਰੇ ਵੀ ਅਸੀਂ ਪਿੰਡ ਵਾਲੇ ਹਾਂ ਤੇ ਸਾਨੂੰ ਬਚਾਓ ਸਰਕਾਰ ਵੱਲੋਂ ਸੱਚੇ ਹੋਣ ਲਈ ਉਹ ਸਰਕਾਰੀ ਅਫਸਰਾਂ ਦੇ ਅੱਗੇ ਕੂਕ ਫਰਿਆਦ ਕਰਦੇ ਨੇ
ਚਾਰੋ ਓਰ ਹੇਲ ਕਾਲ ਆਏ ਜਿਸ ਕਾਲ ਟਿੱਗ
ਜਦੋਂ ਚਾਰੇ ਪਾਸਿਓਂ ਹੱਲਾ ਕਰਕੇ ਦੁਸ਼ਮਣ ਦੀ ਫੌਜ ਗੜੀ ਦੇ ਨੇੜੇ ਆਈ ਹੈ
ਮਾਰੋ ਮਾਰੋ ਲੇਹੋ ਗੁਰ ਸੂਰ ਕੂਰ ਕੂਕ ਹੈ
ਤੇ ਸਾਧ ਸੰਗਤ ਜੀ ਤੁਰਕਾਂ ਦੇ ਜਰਨੈਲ ਬੋਲੇ ਨੇ ਬੜੇ ਬੜੇ ਵੱਡੇ ਅਫਸਰ ਚੀਕੇ ਨੇ ਫੜ ਲਓ ਉਹ ਬੈਠਾ ਗੁਰੂ ਗੋਬਿੰਦ ਸਿੰਘ ਏਦਾਂ ਕੂਕਾਂ ਮਾਰਦੇ ਨੇ
ਦੋਹਰਾ ਇਸ ਪ੍ਰਕਾਰ ਜਬ ਨੇਰ ਪਾ ਥਿਰੇ ਗ੍ਰਾਮ ਹੈ ਆਏ
ਇਸ ਤਰ੍ਹਾਂ ਜਦੋਂ ਪਿੰਡ ਦੇ ਨੇੜੇ ਆ ਗਏ ਆਮਣੇ ਸਾਹਮਣੇ ਇੱਕ ਦੂਜੇ ਨੂੰ ਦਿਖਾਈ ਦਿੱਤੇ ਹਨ। ਹਾਂਜੀ,
ਅੰਤਰ ਤੇ ਤਬ ਸੂਰਮੇ ਗੋਰੀ ਸਾਰ ਵਰਖਾਏ।
ਦਸਵੇਂ ਪਾਤਸ਼ਾਹ ਦਾ ਇਸ਼ਾਰਾ ਹੋਇਆ, ਜਦੋਂ ਮਾਰ ਥੱਲੇ ਆਏ, ਸਿੰਘਾਂ ਨੇ ਬੰਦੂਕਾਂ ਦੇ ਤੋੜੇ ਡੰਬ ਦਿੱਤੇ, ਠਾ ਠਾ ਕਰਦੀਆਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।
ਦੋਹਰਾ ਜਾਤ ਜੇ ਸਨਮੁਖ ਦੁਰਗ ਕੇ,
ਜਿਹੜਾ ਸਾਹਮਣੇ ਕਿਲੇ ਦੇ ਜਾਂਦਾ, ਗੜੀ ਦੇ ਸਾਹਮਣੇ ਆ ਜਾਂਦਾ,
ਸਰ ਗੋਲੀ ਲੱਗ ਘਾਏ,
ਉਹਨੂੰ ਤੀਰ ਜਾਂ ਗੋਲੀ ਨਾਲ ਸਿੰਘ ਉਲਟਾ ਸੁੱਟਦੇ ਨੇ।
ਗ੍ਰਹਿ ਦੜਾ ਦੜ ਤੁਰਤ ਹੀ
ਦੜਾ ਦੜ ਸੂਰਮੇ ਘੋੜਿਆਂ ਤੋਂ ਥੱਲੇ ਡਿੱਗਦੇ ਨੇ।
ਇੱਕ ਵਾਰ ਸਮਦਾਏ,
ਇੱਕੋ ਵਾਰੀ ਵੈਰੀ ਦੀਆਂ ਆਉਂਦੀਆਂ ਸਫ਼ਾ ਵਲੇਟ ਕੇ ਰੱਖ ਦਿੱਤੀਆਂ ਖਾਲਸੇ ਨੇ।
ਭੁਜੰਗ ਪ੍ਰਿਆ ਛੰਦ ਗੁਰੂ ਜੀ ਪ੍ਰਚਾਰੇ, ਸੁਣੋ ਸਿੰਘ ਮੇਰੇ।
ਦਸਵੇਂ ਪਾਤਸ਼ਾਹ ਆਪਣੇ ਖਾਲਸੇ ਨੂੰ ਲਲਕਾਰ ਕੇ ਕਹਿੰਦੇ, ਸੁਣੋ ਸਿੰਘ ਮੇਰੇ, ਮੇਰੇ ਸਿੰਘੋ ਪਿਆਰਿਓ, ਸੁਣੋ।
ਜਬੈ ਸ਼ਾਮ ਦਾਮ ਨਾ ਭੇਦੰ ਸੁਹੇਰੇ,
ਜਦੋਂ ਸ਼ਾਮ ਦਾਮ ਤੇ ਭੇਦ ਕੰਮ ਨਾ ਕਰਨ,
ਤਬੈ ਅਯੁੱਧ ਪੈ ਨਿਜੰ ਹਾਥ ਘਾਲੈ,
ਉਦੋਂ ਆਪਣੇ ਸ਼ਸਤਰਾਂ ਤੇ ਹੱਥ ਰੱਖਣਾ ਚਾਹੀਦਾ ਹੈ।
ਬਣੀ ਬਾਤ ਸੋਈ ਸਮੈ ਯੋ ਨ ਟਾਲੈ,
ਅੱਜ ਉਹੀ ਗੱਲ ਆ ਬਣੀ ਹੈ, ਸਿੰਘੋ ਹੁਣ ਇਹ ਸਮਾਂ ਹੱਥੋਂ ਨਾ ਜਾਣ ਦਿਓ।
ਪੁਰਾ ਤੀਰ ਗੋਰੀ ਨ ਤੇ ਮਾਰ ਗੋਰੇ,
ਪੈਰਾਂ ਵੈਰੀਆਂ ਨੂੰ ਤੀਰਾਂ ਤੇ ਗੋਲੀਆਂ ਵਾਲ ਮਾਰ ਮਾਰ ਸੁੱਟੋ।
ਮਿਟੈ ਨਾ ਅਰਾਤੀ ਜਬੈ ਨੇਰ ਹੋਰੇ,
ਜਦੋਂ ਗੋਲੀਆਂ ਤੀਰਾਂ ਨਾਲ ਵੀ ਨਾ ਰੁਕਣ, ਨੇੜੇ ਆ ਜਾਣ।
ਕਰਾ ਚੋਲ ਕਾਢੋ ਕਰੋ ਖੰਡ ਖੰਡੇ,
ਮਿਆਨਾ ਵਿੱਚੋਂ ਤਿਰਕੇ ਕੱਢ ਕੇ ਤਲਵਾਰਾਂ ਕੱਢ ਕੇ ਟੋਟੇ ਟੋਟੇ ਕਰ ਦਿਓ।
ਤਛਾ ਮੁੱਛ ਕਾਟੋ ਘਮੰਡੋ ਪ੍ਰਚੰਡੇ,
ਇਹਨਾਂ ਦਾ ਹੰਕਾਰ ਤੋੜ ਦਿਓ, ਤਛ ਮੁੱਛ ਕਰ ਦਿਓ, ਛਾਂਗ ਦਿਓ ਇਹਨਾਂ ਨੂੰ।
ਪ੍ਰਭੂ ਬਾਕ ਸੁਣ ਕੇ ਭਏ ਸਾਵਧਾਨਾ,
ਦਸਮ ਪਾਤਸ਼ਾਹ ਦਾ ਇਹ ਲਲਕਾਰਾ ਸੁਣ ਕੇ ਸਿੰਘ ਸਾਵਧਾਨ ਹੋਏ।
ਕਰੈ ਤਾਨ ਤਾਨਾ ਤਜੈ ਚਾਂਪ ਬਾਨਾ,
ਆ ਕੰਨਾਂ ਦਾ ਹੀ ਖਿੱਚ ਖਿੱਚ ਕੇ ਤੀਰ ਮਾਰਦੇ ਨੇ ਸਿੰਘ।
ਚਲੇ ਸਰਪ ਜੈਸੇ ਵਿਦੈ ਦੋਏ ਚਾਰੀ,
ਗੁਰੂ ਮਹਾਰਾਜ ਦੇ ਖਾਲਸੇ ਦੇ ਤੀਰ ਉੱਡਦੇ ਜਾਂਦੇ ਨੇ, ਸੱਪਾਂ ਦੀ ਤਰ੍ਹਾਂ ਫੁੰਕਾਰੇ ਮਾਰਦੇ, ਛਾੜ ਛਾੜ ਕਰਦੇ ਜਾਂਦੇ, ਵੈਰੀਆਂ ਨੂੰ ਮਾਰ ਮਾਰ ਸੁੱਟਦੇ ਨੇ।
ਤਜੈ ਪ੍ਰਾਨ ਕੋ ਵੀਰ ਬੰਕੇ ਜੁਝਾਰੀ,
ਬੜੇ ਬੜੇ ਜੋਧੇ ਵੀਰ ਬਾਂਕੇ ਸਿੰਘਾਂ ਦੇ ਹੱਥੋਂ ਤੀਰਾਂ ਨਾਲ ਮਾਰੇ ਗਏ।
ਬਰੰਦੂ ਨਾ ਗੋਰੀ ਦੇਹੂ ਨਾ ਹੈ ਭਾਵੈ,
ਕਹਿੰਦੇ ਨਾ ਬਰੂਦ ਨਾ ਗੋਲੀ, ਫੇਰ ਵੀ ਸਿੰਘਾਂ ਦੀਆਂ ਬੰਦੂਕਾਂ ਕੰਮ ਪੂਰਾ ਕਰ ਰਹੀਆਂ ਨੇ।
ਪਲੀਤਾ ਪਿਖੇ ਤਾਹੇ ਤੋੜਾ ਡਰਾਵੈ,
ਕਹਿੰਦੇ ਪਲੀਤਾ ਵੇਖ ਕੇ ਤੋੜਾ ਡੰਬਦੇ ਨੇ।
ਤੁਫੰਗੈ ਛੁਟੈ ਨਾਦ ਹੋਵੇ ਕਨੇ,
ਬੰਦੂਕ ਚੱਲਦੀ ਹੈ ਤੇ ਬਿਜਲੀ ਤਰ੍ਹਾਂ ਕੜਕਦੀ ਹੈ।
ਕਾੜ ਮਾਚੀ ਛੁੱਟੀ ਇੱਕ ਬੇਰੇ,
ਕਾੜ ਕਾੜ ਮੱਚ ਗਈ ਹੈ ਚਾਰੇ ਪਾਸੇ ਗੜੀ ਦੇ।
ਗਿਰੇ ਵੀਰ ਘੁਰਾਨ ਤੇ ਭੂਮ ਜਾਈ,
ਬੜੇ ਬੜੇ ਪਠਾਨ ਤੇ ਮੁਗਲ ਘੋੜਿਆਂ ਤੋਂ ਦੜਮ ਦੜਮ ਥੱਲੇ ਡਿੱਗਦੇ ਨੇ।
ਮਨੋ ਕੈਫ ਪੀ ਕੇ ਲਿਟੇ ਵੀਰ ਖਾਈ,
ਆਜਾ ਧਰਤੀ ਤੇ ਲਿਟਦੇ ਨੇ ਜਿਵੇਂ ਸ਼ਰਾਬ ਦੀਆਂ ਬੋਤਲਾਂ ਨਾਲ ਰੱਜ ਕੇ ਸ਼ਰਾਬੀ ਲਿਟਦੇ ਨੇ।
ਕਿਸੇ ਮੂੰਡ ਫੂਟੇ ਕਿਸੇ ਤੁੰਡ ਟੁੱਟੇ,
ਕਿਸੇ ਦੇ ਮੱਥੇ ਕਿਸੇ ਦੇ ਮੂੰਹ ਕਿਸੇ ਦੇ ਛਾਤੀ ਚ ਗੋਲੀ ਵੱਜਦੀ ਹੈ।
ਲੱਗੇ ਬੇਗ ਗੋਰੀ ਭੁਜਾ ਟਾਂਗ ਟੁੱਟੇ,
ਕਿਸੇ ਦੀ ਬਾਂਹ ਤੇ ਕਿਸੇ ਦੀ ਲੱਤ ਤੋੜ ਜਾਂਦੀ ਹੈ।
ਹੱਲਾ ਹੱਲ ਬੋਲੇ ਰਹੇ ਤੁੰਡ ਮਾਹੀ,
ਹੱਲਾ ਹੱਲ ਬੋਲਦੇ ਹੱਲੇ ਤੇ ਹੱਲਾ ਕਰਦੇ, ਯਾਲੀ ਯਾ ਮੁਹੰਮਦ ਕਹਿੰਦੇ ਅੱਗੇ ਵਧਨੇ, ਪਰ ਉਹ ਗੱਲਾਂ ਮੂੰਹ ਚ ਰਹਿ ਜਾਂਦੀਆਂ ਜਦੋਂ ਸਿੰਘਾਂ ਦਾ ਤੀਰ ਮੂੰਹ ਚੋਂ ਹੀ ਲੰਘ ਜਾਂਦਾ ਹੈ।
ਲੱਗੇ ਬਾਨ ਦੇਹੀ ਬਚੇ ਪ੍ਰਾਣ ਨਾਹੀ,
ਕਹਿੰਦੇ ਜਿਨ੍ਹਾਂ ਦੀ ਦੇਹੀ ਚ ਤੀਰ ਵੱਜਦੇ ਗੋਲੀਆਂ ਵੱਜਦੀਆਂ, ਪ੍ਰਾਣ ਨਹੀਂ ਬਚਦੇ, ਪਾਣੀ ਨਹੀਂ ਮੰਗਦੇ, ਸਿੱਧੇ ਜਮ ਲੋਕ ਨੂੰ ਜਾਂਦੇ ਨੇ।
ਗਿਰੇ ਅਗਰ ਆਉਂਦੋ ਚੱਲੇ ਪੰਜ ਆਵੇ,
ਜਿਹੜੇ ਅੱਗੇ ਜਾਂਦੇ ਨੇ ਉਹ ਡਿੱਗਦੇ ਨੇ, ਪਿੱਛੋਂ ਹੋਰ ਆ ਜਾਂਦੇ ਨੇ।
ਮਰੇ ਫੇਰ ਪਾਛੇ ਨਹੀਂ ਕੋ ਸਧਾਵੇ,
ਸਿੰਘਾਂ ਤੋਂ ਤੀਰ ਤੇ ਗੋਲੀ ਤੋਂ ਬਚ ਕੇ ਪਿਛਾਂ ਕੋਈ ਨੀ ਜਿਉਂਦਾ ਜਾਂਦਾ।
ਗਰੇਂਦ ਤਬੈ ਭੀਮ ਚੰਦਨ ਸਾਰੇ,
ਰਾਜਾ ਭੀਮ ਚੰਦ ਪਹਾੜੀਆ
ਹੁੱਤੇ ਗ੍ਰਾਮ ਕੇ ਜਾਟ ਤੀਰ ਹੰਕਾਰੇ,
ਉਹਨੇ ਪਿੰਡ ਦੇ ਜੱਟਾਂ ਨੂੰ ਆਪਣੇ ਕੋਲ ਸੱਦਿਆ।
ਲੱਗੇ ਬੂਝ ਬੇ ਸਿੰਘ ਕੇਤੇ ਪ੍ਰਵੇਸ਼ੇ,
ਭੀਮ ਚੰਦ ਤੇ ਸੂਬੇਦਾਰ ਵਜ਼ੀਰ ਖਾਂ ਪੁੱਛਦੇ ਨੇ, ਬਈ ਤੁਸੀਂ ਸੱਚ ਦੱਸਿਆ ਜੇ ਗੜੀ ਚ ਕਿੰਨੇ ਬੰਦੇ ਵੇਖੇ ਨੇ ਵੜਦੇ ਹੋਏ।
ਕਨੇ ਘਨੇ ਬਾਨ ਮਾਰੇ ਕੇ ਗੋਰੀ ਵਿਸ਼ੇਸ਼ੇ,
ਤੁਸੀਂ ਕਹਿੰਦੇ ਸੀ 40-50 ਬੰਦੇ ਨੇ, ਪਹਿਲਾਂ ਉਹਨਾਂ ਨੇ ਇਹੀ ਦੱਸਿਆ ਸੀ ਨਾ ਜ਼ਿਮੀਦਾਰ ਨੇ ਵੀ 40 ਨੇ ਜਾਂ 50 ਨੇ, ਪੱਕੇ ਗਿਣੇ ਨੇ ਇੰਨੇ ਕੁ ਬੰਦੇ ਨੇ। ਤੇ ਉਹ ਜਿਹੜੇ 40-50 ਬੰਦੇ ਇੰਨੀਆਂ ਗੋਲੀਆਂ ਕਿੱਥੋਂ ਚਲਾ ਰਹੇ ਨੇ, ਇੰਨੇ ਤੀਰ ਕਿੱਥੋਂ ਆ ਰਹੇ ਨੇ, ਛਾੜ 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 ਕਰਦੇ ਤੀਰ, ਕਾੜ ਕਾੜ ਕਰਦੀਆਂ ਗੋਲੀਆਂ ਦੇ ਅੰਦਰੋਂ ਮੀਂਹ ਵੱਸ ਰਿਹਾ, ਇੱਦਾਂ ਲੱਗਦਾ ਅੰਦਰ ਹਜ਼ਾਰਾਂ ਬੰਦੂਕਾਂ ਨੇ, ਹਜ਼ਾਰਾਂ ਤੀਰ ਨੇ। ਤੁਸੀਂ ਕਹਿੰਦੇ 40-50 ਨੇ, ਹਾਂਜੀ
ਦੜਾ ਦੜ ਸੂਰੇ ਗ੍ਰਹਿ ਭੂਮ ਮਾਹੀ,
ਸਾਡੇ ਜਵਾਨ ਦੜ ਦੜ ਕਰਦੇ ਜ਼ਮੀਨ ਤੇ ਡਿੱਗ ਰਹੇ ਨੇ,
ਜਿੱਤੇ ਨੈਣ ਦੇਖੇ ਕਿਹੋ ਕਿਉਂ ਨਾ ਤਾਹੀ।
ਤੁਸੀਂ ਸੱਚ ਕਿਉਂ ਨੀ ਦੱਸਦੇ ਹੋਏ ਪਿੰਡਾਂ ਵਾਲਿਆਂ ਨੂੰ, ਚਮਕੌਰ ਵਾਲਿਆਂ ਨੂੰ? ਸਰਕਾਰ ਦੇ ਅਫਸਰ ਪੁੱਛਦੇ ਨੇ, ਤੁਸੀਂ ਸਾਨੂੰ ਸੱਚ ਦੱਸੋ ਵੀ ਕਿੰਨੇ ਬੰਦੇ ਨੇ, ਤੁਹਾਨੂੰ ਕੀ ਡਰ ਹੈ? ਜਿੰਨੇ ਨੇ ਦੱਸ ਦਿਓ, ਅਸੀਂ ਉਸੇ ਹਿਸਾਬ ਦੀ ਤਿਆਰੀ ਕਰੀਏ। ਹਾਂਜੀ,
ਸੁਣੇ ਜੱਟ ਬੋਲੇ ਗਿਣੇ ਹੈ ਨਾ ਕੋਈ।
ਉਹ ਜੱਟ ਫਿਰ ਬੋਲਿਆ, ਜ਼ਿਮੀਦਾਰ ਚੌਧਰੀ ਕਹਿਣ ਲੱਗਾ, ਜੀ ਮੈਂ ਕਿਹੜਾ ਗਿਣਤੀ ਕੀਤੀ ਹੈ ਪੱਕੀ? ਹਾਂਜੀ,
ਪਚਾਸੇ ਕੇ ਚਾਲੀ ਇੱਥੇ ਬੀਚ ਹੋਈ,
ਪਰ ਮੇਰਾ ਅੰਦਾਜ਼ਾ ਪੱਕਾ ਚਾਲੀ ਤੋਂ ਤੇ ਪੰਜਾਹ ਤੋਂ ਵੱਧ ਨਹੀਂ ਹਨ, ਇੱਥੇ ਬੀਚ ਹੋਈ। ਚਾਲੀ ਤੋਂ ਉੱਤੇ ਆਉਣਗੇ, ਪੰਜਾਹ ਤੋਂ ਘੱਟ ਆਉਣਗੇ, ਮੇਰਾ ਕੋਈ ਗਿਣਤੀ ਪੱਕੀ ਨਹੀਂ, ਇੰਨਾ ਅੰਦਾਜ਼ਾ ਹੈ, ਇੰਨੇ ਬੰਦੇ ਨੇ, ਹੋਰ ਜ਼ਿਆਦਾ ਨਹੀਂ। ਹਾਂਜੀ,
ਤੈਨੂੰ ਮੈਂ ਕਿਤੇ ਘਾਹ ਵਿਖਾਏ ਬਿਹਾਲੇ।
ਖਾਨ ਸਾਹਿਬ, ਉਹਨਾਂ ਵਿੱਚੋਂ ਕੁਝ ਬੰਦੇ ਜ਼ਖਮੀ ਵੀ ਨੇ, ਜਿਨ੍ਹਾਂ ਨੂੰ ਬਹੁਤ ਸੱਟਾਂ ਲੱਗੀਆਂ ਹੋਈਆਂ ਨੇ, ਉਹ ਬੰਦੇ ਬਹੁਤਾ ਚਿਰ ਜੀਣ ਵਾਲੇ ਨਹੀਂ। ਹਾਂਜੀ,
ਚਲੋ ਸ਼੍ਰੋਣ ਜਾਤੋ ਮਰੇ ਆਜ ਕਾਲੇ,
ਉਹਨਾਂ ਦੇ ਸਰੀਰ ਚ ਖੂਨ ਨੁਚੜ ਚੁੱਕਾ ਹੈ, ਉਹ ਅੱਜ ਕੱਲ ਉਂਝ ਵੀ ਮਰ ਜਾਣਗੇ। ਹਾਂਜੀ,
ਵੱਡੀ ਬਾਹਰੀ ਸਹਿਨ ਪਾਵੇ ਨਾ ਪਾਰਾ,
ਤੁਹਾਡੇ ਕੋਲ ਤਾਂ ਖਾਨ ਸਾਹਿਬ ਫੌਜ ਹੀ ਇੰਨੀ ਵੀ ਪਾਰਾ ਵਾਰੀ ਕੋਈ ਨੀ ਪੈਂਦਾ, ਤੁਹਾਡੇ ਸਾਹਮਣੇ ਗੜੀ ਦੇ ਬੰਦੇ ਕੁਛ ਨਹੀਂ ਹਨ। ਹਾਂਜੀ,
ਕਹਾਂ ਹੋਏ ਗਾਡੇ ਅਬੈ ਲੇਹੋ ਮਾਰਾ,
ਉਹ ਬਹੁਤਾ ਚਿਰ ਨਹੀਂ ਖੜਨ ਵਾਲੇ, ਤੁਸੀਂ ਹੁਣੇ ਮਾਰ ਲੈਣੇ ਨੇ, ਹੌਸਲਾ ਰੱਖ ਕੇ ਤੁਸੀਂ ਹਮਲਾ ਕਰੋ ਖਾਨ ਸਾਹਿਬ। ਹਾਂਜੀ,
ਭਰੇ ਤੂਲ ਮੁੱਠੀ ਕਿਲੇ ਮਹਿ ਜੇ ਪਾਵੇ,
ਉਹ ਜ਼ਿਮੀਦਾਰ ਕਹਿੰਦਾ ਮੇਰੀ ਗੜੀ ਮੈਨੂੰ ਪਤਾ ਛੋਟੀ ਜੀ ਹੈ, ਖਾਨ ਸਾਹਿਬ ਜਿੰਨੀ ਤੁਹਾਡੇ ਕੋਲ ਫੌਜ ਹੈ ਨਾ, ਜੇ ਇਹ ਸਾਰੀ ਫੌਜ ਦੇ ਬੰਦੇ 10 ਲੱਖ ਬੰਦੇ ਮੁੱਠੀ ਰੇਤੇ ਦੀ ਚੁੱਕ ਕੇ ਮੁੱਠੀ ਮੁੱਠੀ ਉਸ ਗੜੀ 'ਚ ਸੁੱਟਣ,
ਸਭੈ ਸਿੰਘ ਸੰਗੇ ਮਜਾਰੇ ਦਬਾਵੇ,
ਤਾਂ ਉਹ ਬੰਦਿਆਂ ਸਮੇਤ ਮੇਰੀ ਗੜੀ ਦੱਬ ਜਾਣੀ ਹੈ। ਛੋਟਾ ਜਿਹਾ ਮੇਰਾ ਘਰ ਹੈ, ਗੜੀ ਕਾਹਦੀ ਹੈ, ਉਹਦੇ ਵਿੱਚ 40-50 ਬੰਦੇ ਨੇ, ਉਹ ਤੁਹਾਡਾ ਮੁਕਾਬਲਾ ਬਹੁਤਾ ਚਿਰ ਨਹੀਂ ਕਰ ਸਕਣਗੇ।
ਕਹਾਂ ਜੰਗ ਹੋਵੇ ਅਬੈ ਲਿਓ ਮਾਰੀ,
ਉਹਦਾ ਲੰਮਾ ਜੰਗ ਨਹੀਂ ਹੋਣਾ, ਹੁਣੇ ਤੁਸੀਂ ਘੜੀ ਨੂੰ ਮਾਰ ਲੈਣੇ ਨੇ ਸਾਰੇ। ਹਾਂਜੀ,
ਕਹਾਂ ਇੱਕ ਰੱਤੀ ਕਹਾਂ ਮੇਰ ਭਾਰੀ,
ਇੱਕ ਰੱਤੀ ਹੈ ਇੱਕ ਪਹਾੜ ਹੈ, ਤੁਸੀਂ ਪਹਾੜ ਦੀ ਤਰ੍ਹਾਂ ਹੋ, ਤੁਹਾਡੀ ਫੌਜ ਸਿੰਘਾਂ ਦੀ ਫੌਜ ਰੱਤੀ ਦੇ ਤਰ੍ਹਾਂ ਹੈ, ਥੋੜੀ ਹੈ। ਹਾਂਜੀ,
ਸੁਣੀ ਭੀਮ ਚੰਦਨ ਗਯੋ ਪਾਸ ਖਵਾਜੇ,
ਇਹ ਗੱਲ ਸੁਣ ਕੇ ਭੀਮ ਚੰਦ ਖਵਾਜੇ ਮਹਿਮੂਦ ਅਲੀ ਨੂੰ ਦੱਸਣ ਗਿਆ,
ਕਹਾਂ ਦੇਰ ਧਾਰੀ ਕਰੋ ਕਿਉਂ ਨਾ ਕਾਜੇ,
ਕਹਿਣ ਲੱਗਾ ਖਵਾਜਾ ਸਾਹਿਬ ਦੇਰੀ ਕਿਉਂ ਕਰਦੇ ਹੋ, ਪੱਕਾ ਪਤਾ, ਪੂਰੀ ਰਿਪੋਰਟ ਮਿਲੀ ਹੈ ਕਿ 40 ਬੰਦੇ ਜਾਂ 50 ਬੰਦੇ ਨੇ, ਕੋਈ ਬਹੁਤਾ ਸਮਾਨ ਉਹਨਾਂ ਕੋਲ ਨਹੀਂ, ਤੇ ਉਹ ਉਹਨਾਂ ਵਿੱਚੋਂ ਕਈ ਸੁਣਿਆ ਜ਼ਖਮੀ ਨੇ, ਜਿਹੜੇ ਆਪਣੇ ਜ਼ਖਮਾਂ ਨਾਲ ਹੀ ਮਰਨ ਵਾਲੇ ਨੇ। ਹਾਂਜੀ,
ਵੱਡੋ ਹੇਲ ਮੇਲੋ ਮਰੇ ਜਾਓ ਮਾਰੀ,
ਜੇ ਹੱਲਾ ਕਰੀਏ ਤਗੜਾ ਹੋ ਕੇ ਤੇ ਹੁਣੇ ਆਪਾਂ ਗੜੀ ਫਤਿਹ ਕਰ ਲਈਏ,
ਬੱਚੇ ਵੀਰ ਜੇਤੇ ਪ੍ਰਵੇਸ਼ੇ ਮਝਾਰੀ,
ਜਿੰਨੇ ਕੁ ਬਚੇ ਖੁਚੇ ਗੁਰੂ ਗੋਬਿੰਦ ਸਿੰਘ ਦੇ ਸਾਥੀ ਨੇ ਉਹ ਗੜੀ 'ਚ ਵੜੇ ਨੇ, ਪਿੱਛੇ ਸਭ ਕੁਛ ਉਹਨਾਂ ਦਾ ਖਤਮ ਹੋ ਚੁੱਕਾ ਹੈ। ਹਾਂਜੀ,
ਹਤੋ ਨਾ ਭਾਵੇ ਗੁਰੂ ਕੋ ਗਹੀਜੈ,
ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭਾਵੇਂ ਹੁਣ ਜਾਨ ਤੋਂ ਨਾ ਮਾਰਿਆ ਜੇ, ਹੁਣ ਤਾਂ ਉਹ ਫੜਿਆ ਜਾਏਗਾ, ਜਿਉਂਦਾ ਫੜ ਲਾਂਗੇ ਆਪਾਂ। ਹਾਂਜੀ,
ਇਹ ਸਿੰਘ ਜੇਤੇ ਤਿੰਨੋ ਮਾਰ ਦੀਜੈ,
ਸਿੰਘ ਮਾਰ ਲਓ, ਗੁਰੂ ਨੂੰ ਮਾਰਨ ਦੀ ਲੋੜ ਨਹੀਂ, ਕਿਉਂਕਿ ਬਾਦਸ਼ਾਹ ਦਾ ਹੁਕਮ ਹੈ ਵੀ ਜਿਉਂਦਾ ਫੜ ਕੇ ਲਿਆਓ। ਹਾਂਜੀ,
ਕਹਾਂ ਵੀਰ 40-40 ਹਤੰਗੇ,
ਕਿੰਨੇ ਕੇ 40 ਬੰਦੇ ਨੇ, ਵੱਧ ਤੋਂ ਵੱਧ ਸਾਡੇ 40 ਬੰਦੇ ਹੋਰ ਮਾਰ ਲੈਣਗੇ। ਹਾਂਜੀ,
ਕਰੋ ਹੇ ਲੱਖੋ ਸੋ ਯਾਤੇ ਗਹਾਗੇ,
ਆਪਾਂ 10 ਲੱਖਾਂ ਹੱਲਾ ਕਰੀਏ, ਫੜ ਲਈਏ ਚੱਲ ਕੇ ਗੜੀ ਵਿੱਚੋਂ। ਹਾਂਜੀ,
ਭਨੈ ਸਰਿਓ ਖਵਾਜਾ ਵਜ਼ੀਰ ਹਕਾਰਾ,
ਇਹ ਗੱਲ ਸੁਣ ਕੇ ਖਵਾਜੇ ਮਹਿਮੂਦ ਤੇ ਵਜ਼ੀਰ ਖਾਂ ਨੇ ਮੀਟਿੰਗ ਕੀਤੀ,
ਲਾਹੌਰੀ ਬੁਲਾਇਓ ਦਿਓ ਸੋ ਪਚਾਰਾ,
ਸੂਬੇ ਜ਼ਬਰਦਸਤ ਖਾਂ ਲਾਹੌਰੀ ਨੂੰ ਬੁਲਾਇਆ ਤੇ ਆਪਸ ਵਿੱਚ ਸਲਾਹ ਕਰਕੇ,
ਅਨੰਦਪੁਰੀ ਮਹਿ ਜਥਾ ਸਾਤ ਮਾਸੰ,
ਆਪਸ ਚ ਗੱਲਾਂ ਕਰਦੇ ਨੇ, ਕੀ ਕਹਿੰਦੇ ਨੇ, ਕਹਿੰਦੇ ਜਿਵੇਂ ਅਨੰਦਪੁਰ 7 ਮਹੀਨੇ ਆਪਾਂ ਬੈਠੇ ਰਹੇ ਸੀ,
ਲਰੰਤੇ ਬਿਤਾਏ ਰਹੇ ਆਸ ਪਾਸ,
ਆਲੇ ਦੁਆਲੇ ਘੇਰਾ ਪਾ ਕੇ ਅਨੰਦਪੁਰ ਨੂੰ ਬੈਠੇ ਰਹੇ ਹਾਂ, ਖਾਨ ਸਾਹਿਬ ਆਪਾਂ ਕੀ ਆਪਣੀ ਸਲਾਹ ਹੈ ਵੀ ਆਪਾਂ ਇੱਥੇ ਵੀ 7 ਮਹੀਨੇ ਲਾਣੇ ਨੇ? ਆਪਸ 'ਚ ਗੱਲਾਂ ਕਰਦੇ ਸੂਬੇਦਾਰ ਵਜ਼ੀਰ ਖਾਨ, ਜ਼ਬਰਦਸਤ ਖਾਂ, ਭੀਮ ਚੰਦ, ਖਵਾਜਾ ਮਹਿਮੂਦ ਅਲੀ ਕਹਿੰਦੇ ਨੇ ਵੀ ਜਿਵੇਂ ਅਨੰਦਪੁਰ ਆਪਾਂ 7 ਮਹੀਨੇ ਘੇਰਾ ਪਾ ਕੇ ਆਲੇ ਦੁਆਲੇ ਉਹ ਬੈਠੇ ਰਹੇ, ਇਹ ਚਮਕੌਰ ਨੂੰ ਵੀ ਆਪਾਂ 7 ਮਹੀਨੇ ਹੋਰ ਬੈਠਣਾ। ਹਾਂਜੀ,
ਇਹਾ ਵੀ ਤਥਾ ਬਾਤ ਜੀ ਮੈਂ ਵਿਚਾਰੀ,
ਲੱਗਦਾ ਹੈ ਉਹ ਇੱਥੇ ਵੀ ਉਸੇ ਤਰ੍ਹਾਂ ਹੀ ਕਰਨ ਦੀ ਸਲਾਹ ਹੈ ਖਾਨ ਸਾਹਿਬ ਦੀ, ਆਪਸ ਇੱਕ ਦੂਜੇ ਨੂੰ ਮਜ਼ਾਕ ਕਰਦੇ ਨੇ। ਹਾਂਜੀ,
ਤਮਾਸ਼ਾ ਪੇਖੋ ਠਾਡ ਨੇਤੇ ਨਾ ਮਾਰੀ,
ਤਮਾਸ਼ਾ ਵੇਖ ਰਹੇ ਹਾਂ ਆਪਾਂ ਇੱਥੇ, ਆਪਾਂ ਵਿਆਹ 'ਤੇ ਤਾਂ ਨਹੀਂ ਆਏ, ਹੱਲਾ ਕਰੀਏ ਛੇਤੀ ਨਾਲ ਗੜੀ ਫਤਿਹ ਕਰੀਏ।
ਕਹਾ ਸਿੰਘ 40 ਛੁਦਾਤੇ ਬਿਹਾਲੇ,
40 ਬੰਦੇ ਕੀ ਚੀਜ਼ ਹੁੰਦੇ ਨੇ, ਉਹ ਵੀ ਭੁੱਖ ਨਾਲ ਮਰੇ ਪਏ ਨੇ।
ਕਹਾ ਵੀਰ ਲੱਖੋ ਫਿਰੈ ਆਲ ਬਲ,
ਕਿੱਥੇ 10 ਲੱਖ ਫੌਜ ਆਲੇ ਦੁਆਲੇ ਫਿਰ ਰਹੀ ਹੈ, ਇਹ ਤੇ 40 ਨੂੰ ਆਪਾਂ ਜਿਉਂਦੇ ਫੜ ਸਕਦੇ ਹਾਂ। ਹਾਂਜੀ,
ਸੁਣੀ ਦੋਏ ਸੂਬਾਨ ਖਵਾਜੇ ਡਰਾਏ,
ਇਹ ਜਦੋਂ ਗੱਲ ਖਵਾਜੇ ਨੇ ਕਹੀ ਦੋਵੇਂ ਸੂਬਿਆਂ ਨੂੰ,
ਸਮੀਪੀ ਸਮੂਹਨ ਉੱਚੇ ਸੁਣਾਏ,
ਹੁਣ ਆਪਣੇ ਆਪਣੇ ਨੰਬਰ ਬਣਾਉਣ ਲਈ ਆਪਣੇ ਆਪਣੇ ਜੂਨੀਅਰ ਅਫਸਰਾਂ ਨੂੰ ਗਾਲਾਂ ਕੱਢ ਕੇ ਧੱਕੇ ਲਾ ਕੇ ਅੱਗੇ ਕਰਨਾ ਚਾਹੁੰਦੇ ਨੇ। ਹਾਂਜੀ,
ਬਿਲੋਕੋ ਕਹਾ ਹੇਲ ਮੇਲੋ ਨਾ ਸਾਰੇ,
ਸੂਬਾ ਵਜ਼ੀਰ ਖਾਨ ਆਪਣੇ ਅਫਸਰਾਂ ਨੂੰ ਹੁੱਜਾ ਮਾਰਦਾ, ਕੀ ਵੇਖਦੇ ਹੋ, ਤਮਾਸ਼ਾ ਵੇਖ ਰਹੇ, ਉੱਥੇ ਕੀ ਕਰਦੇ ਹੋ, ਅੱਗੇ ਚੱਲੋ ਕਹਿੰਦਾ। ਹਾਂਜੀ,
ਬਰੋ ਬੀਚ ਤਾਵੋ ਪੁਜਾ ਉਹ ਰਜਾਰੇ,
ਸੂਬਾ ਜ਼ਬਰਦਸਤ ਕਾ ਆਪਣੇ ਜੂਨੀਅਰ ਅਫਸਰਾਂ ਨੂੰ ਕਹਿੰਦਾ, ਵੜੋ ਅੰਦਰ, ਛਾਲਾ ਮਾਰ ਕੇ ਅੰਦਰ ਵੜੋ, ਫੜੋ ਗੁਰੂ ਨੂੰ। ਹਾਂਜੀ,
ਤਿੰਨੂ ਨੇ ਅਗਾਰੀ ਕਹਿਓ ਕਿਹੋ ਕੋਪ ਕਹਿ ਕੇ,
ਉਹ ਅੱਗੋਂ ਕਹਿਣ ਲੱਗੇ,
ਬਿਲੋ ਸਰਬ ਆਗੇ ਖਰੇ ਕਿਉਂ ਥਿਰਕੇ,
ਆਪਣੇ ਜੂਨੀਅਰਾਂ ਨੂੰ ਤੁਸੀਂ ਅੱਗੇ, ਤੁਸੀਂ ਕੀ ਖੜਦੇ, ਚੱਲੋ। ਸੂਬੇ ਆਪਣੇ ਅਫਸਰਾਂ ਨੂੰ ਕਹਿੰਦੇ, ਅਫਸਰ ਆਪਣੇ ਸਿਪਾਹੀਆਂ ਨੂੰ ਕਹਿੰਦੇ, ਛੋਟੇ ਤੋਂ ਛੋਟੇ ਅਗਾਂਹ ਦੀ ਗਾਂਹ ਹੁਕਮ ਚਲਾਈ ਜਾਂਦੇ ਆ। ਅੱਗੇ ਪਤਾ ਵੀ ਜਾਣਿਆ, ਸ਼ੇਰ ਦੀ ਗੁਫਾ ਵਿੱਚ ਵੜਨਾ ਹੋਵੇ ਨਾ, ਬੜਾ ਸੋਚ ਕੇ ਜਾਣਾ ਪੈਂਦਾ, ਅੰਦਰੋਂ ਗੜੀ ਦੇ ਤੀਰ ਆਉਂਦੇ ਆ, ਇੱਕ ਇੱਕ ਤੀਰ ਦਸਾਂ ਦਸਾਂ ਚੋਂ ਪਾਰ ਲੰਘਦਾ ਪਿਆ। ਵੇਖ ਕੇ ਆਏ ਨੇ ਅੱਗੇ ਪਹਿਲਾ ਹੱਲਾ, ਅਤੇ ਹੁਣ ਆਪਣੇ ਜਾਣ ਤੋਂ ਬਿਨਾਂ ਸਰਨਾ ਵੀ ਨਹੀਂ, ਅਤੇ ਦੂਜਿਆਂ ਨੂੰ ਅੱਗੇ ਕਰਦੇ ਨੇ, ਆਪ ਅੱਗੇ ਨਹੀਂ ਹੋਣਾ ਚਾਹੁੰਦੇ। ਹਾਂਜੀ,
ਚਹੁ ਔਰ ਮੈਂ ਹਾਲ ਹੂਲੰਗ ਮਚਾਇਓ,
ਚਾਰੇ ਪਾਸਿਓਂ ਹਾਲ ਹੂਲ ਮਚਾ ਕੇ ਰੌਲਾ ਪਾ ਕੇ ਫੌਜਾਂ ਨੂੰ ਅੱਗੇ ਕੀਤਾ। ਹਾਂਜੀ,
ਇੱਕ ਵਾਰ ਹੇਲਾ ਸਭੋ ਨਾ ਤਕਾਇਓ,
ਇੱਕ ਵਾਰ ਭਾਰੀ ਹੱਲਾ ਦੇ ਕੇ ਧੱਕਾ ਦੇ ਕੇ ਆਏ ਨੇ ਤੁਰਕ ਫਿਰ ਚੜ੍ਹ ਕੇ। ਹਾਂਜੀ,
ਮਥੈ ਸਿੰਧ ਮਾਨੋ ਦੇਉ ਦੈਤ ਦੇਵੰ,
ਇਹ ਉਦਾਂ ਦਾ ਨਜ਼ਾਰਾ ਬਣ ਗਿਆ ਜਿਵੇਂ ਸਤਯੁਗ ਦੇ ਜ਼ਮਾਨੇ 'ਚ ਦੇਵਤਿਆਂ ਦੇ ਦੈਂਤਾਂ ਨੇ ਸਮੁੰਦਰ ਰਿੜਕਿਆ ਸੀ ਨਾ ਇੱਕ ਵਾਰੀ, ਇੱਕ ਪਾਸੇ ਦੇਵਤੇ ਲੱਗੇ ਸੀ, ਇੱਕ ਪਾਸੇ ਦੈਂਤ, ਅਤੇ ਪਹਾੜ ਦੀ ਮਧਾਣੀ ਬਣਾਈ ਸੀ ਮੰਦਰਾਚਲ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇਉਂ ਲਿਖਿਆ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਣ, 14 ਰਤਨ ਨਿਕਾਲਿਓਨ ਕੀ ਤੋਨ ਚਾਨਾਣ। ਇੱਕ ਪਾਸੇ ਦੇਵਤੇ, ਇੱਕ ਪਾਸੇ ਦੈਂਤ, ਬੜਾ ਰੌਲਾ ਪਿਆ ਸੀ ਜਦੋਂ ਮਧਾਣੀ ਨੂੰ ਖਿੱਚਦੇ ਸੀ ਜ਼ੋਰ ਲਾ ਕੇ, ਉਹ ਰੌਲਾ ਪਾਉਂਦੇ ਸੀ, ਅੱਜ ਸ੍ਰੀ ਚਮਕੌਰ ਸਾਹਿਬ ਉਹਨਾਂ ਹੀ ਰੌਲਾ ਪੈ ਗਿਆ ਕਹਿੰਦੇ। ਹਾਂਜੀ,
ਗਿਰੰਗ ਮੰਦਰੰਗ ਕੋਟ ਕੀ ਸੋਭ ਏਵੰ,
ਤੇ ਗੜੀ ਚਮਕੌਰ ਦੀ ਮੰਦਰਾਚਲ ਪਰਬਤ ਦੀ ਤਰ੍ਹਾਂ ਸੋਭਾ ਪਾ ਰਹੀ ਹੈ।
ਗੁਰੂ ਸ੍ਰੀ ਗੋਬਿੰਦ ਅਟਾਰੀ ਸੋ ਸ੍ਰਿੰਗੰ,
ਸ੍ਰੀ ਗੁਰੂ ਗੋਬਿੰਦ ਸਿੰਘ ਅਟਾਰੀ ਦੇ ਉੱਤੇ ਬੈਠੇ ਜੰਗ ਦਾ ਤਮਾਸ਼ਾ ਵੇਖ ਰਹੇ ਨੇ।
ਥਿਰੇ ਤੁੰਗ ਥਾਨੰ ਦਿਪੈ ਐਸ ਢੰਗੇ,
ਉੱਚੀ ਥਾਂ ਤੇ ਮਹਾਰਾਜ ਬੈਠੇ ਇਸ ਤਰ੍ਹਾਂ ਇਸ ਢੰਗ ਨਾਲ ਸੋਭਦੇ ਨੇ।
ਜਬੈ ਰੌਰ ਮਾਚਾ ਟੁਕੇ ਨੇਕ ਆਈ,
ਜਦੋਂ ਸਾਧ ਸੰਗਤ ਜੀ ਰੌਲਾ ਪੈ ਗਿਆ, ਦੁਸ਼ਮਣ ਫੇਰ ਚੜ੍ਹ ਕੇ ਆਇਆ, ਦੂਜਾ ਹੱਲਾ ਕੀਤਾ,
ਹਜ਼ਾਰੋ ਤਫੰਗੈ ਛੁੱਟੀ ਧੂਮ ਤਾਈ,
ਐਤਕੀ ਤੁਰਕਾਂ ਨੇ ਹਜ਼ਾਰਾਂ ਬੰਦੂਕਾਂ ਹਜ਼ਾਰਾਂ ਤੀਰ ਇਕੱਠੇ ਹੀ ਕਲੀ ਗੜੀ ਵੱਲ ਚਲਾ ਦਿੱਤੇ।
ਲੱਗੇ ਕੰਧ ਸੋ ਆਨ ਕੇਤੇ ਸਿਪਾਹੀ,
ਤੇ ਉਹਨਾਂ ਦੇ ਕਈ ਸਿਪਾਹੀ ਇੰਨੀਆਂ ਗੋਲੀਆਂ ਦਾ ਮੀਂਹ ਵਰਾਂਦੇ, ਉਹਦਾ ਫਾਇਦਾ ਉਠਾਉਂਦੇ, ਥੱਲਿਓਂ ਸਰਕਦੇ ਹੋਏ ਗੜੀ ਦੀ ਕੰਧ ਦੇ ਨੇੜੇ ਆ ਲੱਗੇ।
ਚੜੇ ਉੱਪਰ ਹੱਥ ਘਾਲੇ ਤਦਾਹੀ,
ਤੇ ਪੌੜੀਆਂ ਲਾ ਕੇ ਉੱਤੇ ਚੜਨ ਲੱਗੇ।
ਤਬੈ ਸਿੰਘ ਕੋਪੇ ਕਹਿਓ ਆਪ ਆਪ ਮਾਹੀ,
ਜਦੋਂ ਸਿੰਘਾਂ ਨੇ ਵੇਖਿਆ ਵੀ ਪੌੜੀਆਂ ਲਾ ਕੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ, ਸਿੰਘ ਵੀਰ ਰਸ ਚ ਆ ਕੇ ਆਪਸ ਇੱਕ ਦੂਜੀ ਨੂੰ ਬੋਲੇ,
ਕਰਾ ਚੋਲ ਬਾਹੋ ਚੜੈ ਆਨ ਤਾਹੀ,
ਸਿੰਘੋ ਤੇਗਾ ਮਾਰੋ, ਲਾ ਦਿਓ ਇਹਨਾਂ ਦੇ ਹੱਥ ਪੈਰ, ਵੱਡ ਵੱਡ ਸੁੱਟੋ ਥੱਲੇ,
ਛੁੱਟੀ ਬਾਨ ਗੋਰੀ ਨਾ ਛੂਛੇ ਪ੍ਰੀਤੰ।
ਸੋ ਸਾਧ ਸਿੰਘ ਜੀ ਨਾਲੇ ਤਾਂ ਉੱਤੋਂ ਮਹਾਰਾਜ ਤੀਰ ਚਲਾ ਰਹੇ ਸਨ, ਜਿਹੜਾ ਵੀ ਮਹਾਰਾਜ ਦੇ ਸਾਹਮਣੇ ਪੌੜੀ ਚੜ੍ਹਦਾ ਸੀ ਮਹਾਰਾਜ ਤੀਰ ਨਾਲ ਪਾਰ ਬੁਲਾ ਦਿੰਦੇ। ਬਾਬਾ ਅਜੀਤ ਸਿੰਘ ਤੀਰ ਮਾਰਦਾ, ਬਾਬਾ ਫਤਿਹ ਜੁਝਾਰ ਸਿੰਘ ਮਾਰਦੇ, ਬਾਬੇ ਸੰਤ ਸਿੰਘ ਜੀ, ਭਾਈ ਦਇਆ ਸਿੰਘ ਜੀ, ਇਸ ਤਰ੍ਹਾਂ ਹੋਰ ਵੀ ਸਿੰਘ ਗੋਲੀਆਂ ਤੀਰ ਚਲਾਉਂਦੇ, ਜੇ ਕੋਈ ਚੜ੍ਹੀ ਜਾਂਦਾ ਪੌੜੀ ਤੇ ਤਲਵਾਰ ਮਾਰ ਕੇ ਥੱਲੇ ਸੁੱਟ ਦਿੰਦੇ। ਹਾਂਜੀ,
ਗ੍ਰਹਿ ਕੰਧ ਨੀਚੇ ਕਿਰਪਾ ਨੈ ਕਟੰਤੀ,
ਤਲਵਾਰਾਂ ਨਾਲ ਵੱਡ ਵੱਡ ਸੁੱਟੇ ਕੰਧ ਦੇ ਥੱਲੇ,
ਪੰਗੰ ਉੱਚ ਹੋਵੇ ਗ੍ਰਹਿ ਸੀਸ ਨੀਚੇ,
ਜਿਹੜਾ ਮਾੜਾ ਆ ਜਾ ਉਹਦਾ ਸਿਰ ਕਰਦਾ ਤੇ ਲਾਹ ਕੇ ਤਲਵਾਰ ਦੇ ਨਾਲ ਸਿਰ ਥੱਲੇ ਸੁੱਟ ਦਿੰਦੇ।
ਪਰੇ ਕੰਧ ਕੀ ਮੂਲ ਮੈਂ ਸ਼੍ਰੋਣ ਸੀਚੇ,
ਚਮਕੌਰ ਦੀ ਕੰਧ ਨੂੰ ਸਾਧ ਸੰਗਤ ਜੀ ਤੁਰਕਾਂ ਦੇ ਲਹੂ ਨਾਲ ਸਿੰਜਿਆ ਜਾ ਰਿਹਾ ਹੈ।
ਕਰਾ ਹੈ ਕਿਤੇ ਕੋਈ ਨੀਚੇ ਦਬਾਏ।
ਕਈ ਥੱਲੇ ਪਏ ਕਰਾ ਰਹੇ ਨੇ, ਕਈਆਂ ਦੀ ਉੱਤੇ ਲਾਸ਼ਾਂ ਡਿੱਗਦੀਆਂ ਨੇ, ਉਹ ਲਾਸ਼ਾਂ ਦੇ ਭਾਰ ਨਾਲ ਹੀ ਥੱਲੇ ਟੁੱਟ ਭੱਜ ਜਾਂਦੇ ਨੇ ਤੇ ਮਰਦੇ ਹਾਏ ਹਾਏ ਕਰਦੇ ਨੇ।
ਕਛੂ ਜੀਵ ਤੇ ਪ੍ਰਾਣ ਹਾਨੇ ਗਿਰਾਏ
ਤੇ ਕਈ ਜਿਉਂਦੇ ਤੇ ਕਈ ਮਰੇ, ਤੇ ਉਸ ਗੜੀ ਦੇ ਕੋਲ ਲਾਸ਼ਾਂ ਦੇ ਢੇਰ ਲੱਗ ਗਏ।
ਬੜੋ ਹੇਲ ਕਾ ਲਿਓ ਗੁਰੂ ਸਿੰਘ ਚਾਲਾ,
ਬੜਾ ਭਾਰੀ ਹੱਲਾ ਕੀਤਾ ਸੀ ਹਜ਼ਾਰਾਂ ਬੰਦੂਕਾਂ ਚਲਾ ਕੇ ਵੀ ਹੁਣ ਬਸ ਅਸੀਂ ਵੜ ਜਾਂਗੇ, ਇੱਕੋ ਵਾਰੀ ਵੜ ਜਾਂਗੇ, ਪਰ ਖਾਲਸੇ ਨੇ ਝੱਲ ਲਿਆ, ਇੱਕ ਵੀ ਬੰਦਾ ਗੜੀ ਦੇ ਅੰਦਰ ਨਹੀਂ ਵੜਨ ਦਿੱਤਾ। ਹਾਂਜੀ,
ਪਰੇ ਕੰਧ ਕੇ ਜਾਏ ਨੀਚੇ ਉਤਾਲਾ,
ਕੰਧ ਦੇ ਥੱਲੇ ਸੁੱਟੇ ਵੱਡ ਵੱਡ ਕੇ ਗਾਜਰਾਂ ਮੂਲੀਆਂ ਤਰ੍ਹਾਂ।
ਅਟਾਰੀ ਚੜੇ ਕੇ ਏਤ ਤਾਂ ਮੈਂ ਦਰੀਚੀ।
ਸੋ ਸਾਧ ਸੰਗਤ ਜੀ, ਹੁਣ ਸਮਾਂ ਬਸ 7:30 ਦਾ ਹੋ ਚੁੱਕਾ ਤੇ ਸਮੇਂ ਦੇ ਲਿਹਾਜ਼ ਨਾਲ ਆਪਾਂ ਹੁਣ ਸਮਾਪਤੀ ਕਰੀਏ। ਇਹ ਜੰਗ ਹੁਣ ਭਖਿਆ ਹੈ, ਸ਼ੁਰੂ ਹੋਇਆ ਅਜੇ ਤਾਂ। ਇਹਦੇ ਵਿੱਚ ਬੜੇ ਬੜੇ ਨਾਮਵਰ ਸਿੰਘਾਂ ਦੀਆਂ ਸ਼ਹੀਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਅਤੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਗੁਰਤਾ ਦਿੱਤੀ, ਉਹ ਪ੍ਰਸੰਗ ਆਉਣੇ ਨੇ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਤਾੜੀ ਮਾਰ ਕੇ ਪੀਰੇ ਹਿੰਦ ਮੇਰ ਕਹਿ ਕੇ ਗੜੀ ਤੋਂ ਬਾਹਰ ਨਿਕਲੇ। ਇਹ ਪ੍ਰਸੰਗ ਆਪਾਂ ਹੁਣ ਅਗਲੇ ਹਫ਼ਤੇ ਜਿੰਨਾ ਹੋ ਸਕੇ ਭਾਈ ਹਾਜ਼ਰੀਆਂ ਭਰ ਕੇ ਸਰਵਣ ਕਰੋ, ਗੁਰੂ ਮਹਾਰਾਜ ਦੀਆਂ ਬਖਸ਼ਾਂ ਪ੍ਰਾਪਤ ਕਰੀਏ। ਜਿਹੜੇ ਘਰ ਬਹਿ ਕੇ ਸੁਣਦੇ ਉਹ ਵੀ ਮੁਬਾਰਕ, ਜੇ ਦਰਬਾਰ ਜਾਓਗੇ ਹਾਜ਼ਰੀ ਲੱਗੇਗੀ, ਕਿਉਂਕਿ ਸਾਰੀ ਜ਼ਿੰਦਗੀ ਕੰਮ ਤਾਂ ਚੱਲਦੇ ਰਹਿਣੇ ਨੇ, ਪਰ ਇਹ ਜਿਹੜਾ ਹਫ਼ਤਾ ਹੈ ਇਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨੇ ਸਾਡਾ ਫਰਜ਼ ਹੈ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਾਥ ਗਮ ਪੂਰਨ ਹੋਏ ਮਾਇਆ ਤਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।